ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਾਰੀ ਸੰਗਤ ਨੂੰ ਉਪਦੇਸ਼ ਦਿੱਤਾ ਹੈ ਕਿ ਸੰਗਤ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਡੇ ਸਰੂਪ ਤੱਕ ਚਾਰ ਜਾਮੇ, ਅੱਜ ਤੋਂ ਬਾਅਦ ਤੁਸੀਂ ਸਾਡੇ ਚਾਰਾਂ ਦੇ ਦਰਸ਼ਨ ਗੁਰੂ ਅਰਜਨ ਸਾਹਿਬ 'ਚੋਂ ਕਰਨਾ, ਇਹਨਾਂ ਵਿੱਚ ਔਰ ਸਾਡੇ 'ਚ ਕੋਈ ਭੇਦ ਨਹੀਂ ਹੈ। ਅਸੀਂ ਆਪਣੀ ਜੋਤ ਇਹਨਾਂ ਵਿੱਚ ਬਿਰਾਜਮਾਨ ਕਰ ਦਿੱਤੀ ਹੈ ਔਰ ਗੁਰੂ ਅਰਜਨ ਸਾਹਿਬ ਨੂੰ ਹੁਕਮ ਕੀਤਾ ਕਿ ਤੁਸੀਂ ਅੰਮ੍ਰਿਤਸਰ ਸਰੋਵਰ ਨੂੰ ਸਾਡਾ ਸਰੀਰ ਜਾਣ ਕੇ ਸੇਵਾ ਕਰਨੀ, ਜਿਵੇਂ ਸਾਡੇ ਸਰੀਰ ਦਾ ਸਤਿਕਾਰ ਕਰਦੇ ਹੋ ਇੱਦਾਂ ਸਾਡਾ ਸਰੀਰ ਸਮਝ ਕੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਨੀ। ਪੌੜੀਆਂ ਚਾਰੇ ਪਾਸੇ ਪੱਕੀਆਂ ਬਣਾਉਣੀਆਂ, ਹਰਿਮੰਦਰ ਸਾਹਿਬ ਦੀ ਰਚਨਾ ਕਰਨੀ, ਇਹ ਹੁਕਮ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਤਾ। ਗੁਰੂ ਅਰਜਨ ਸਾਹਿਬ ਜੀ ਨੇ ਆਖਿਆ, ਪਿਤਾ ਗੁਰਦੇਵ ਜੀ, ਮੈਂ ਆਪਣੇ ਅੰਤਲੇ ਸਵਾਸਾਂ ਤੱਕ ਆਪ ਜੀ ਦੇ ਇਹਨਾਂ ਬਚਨਾਂ ਦੀ ਪਾਲਣਾ ਕਰਾਂਗਾ। ਜਿਵੇਂ ਆਪ ਜੀ ਦਾ ਹੁਕਮ ਹੈ, ਕਰਨ ਕਰਾਉਣ ਵਾਲੇ ਤੁਸੀਂ ਹੋ, ਮੈਂ ਤਾਂ ਕੇਵਲ ਵਿੱਚ ਨਿਮਿਤ ਮਾਤਰ ਹੀ ਹਾਂ। ਇਹ ਸੇਵਾ ਕਰਨੀ ਵੀ ਤੁਸੀਂ ਹੈ ਅਤੇ ਕਰਾਉਣੀ ਵੀ ਤੁਸੀਂ ਹੈ। ਸਾਰੀ ਸੰਗਤ ਦੇ ਸਨਮੁਖ ਗੁਰਦੇਵ ਜੀ ਨੇ ਆਸਣ ਤੇ ਲੇਟਣਾ ਕੀਤਾ ਔਰ ਆਪਣਾ ਪੰਜ ਭੌਤਿਕ ਸਰੀਰ ਸੰਗਤ ਦੇ ਵੇਖਦਿਆਂ ਵੇਖਦਿਆਂ ਤਿਆਗ ਦਿੱਤਾ ਹੈ। ਸੱਚਖੰਡ ਜਾਣ ਦੇ ਤਿਆਰੇ ਸਨ, ਸੱਚਖੰਡ ਨੂੰ ਜਾ ਰਹੇ ਨੇ। ਆਕਾਸ਼ ਵਿੱਚ ਅਨੇਕਾਂ ਵਿਮਾਨ ਉਤਰੇ ਹਨ, ਦੇਵੀ ਦੇਵਤਿਆਂ ਨੇ ਆ ਕੇ ਮੰਗਲਾਚਾਰ ਕੀਤੇ ਹਨ। ਇੱਧਰ ਮਾਤ ਲੋਕ ਦੀ ਧਰਤੀ ਤੇ ਜੋ ਵਰਤਿਆ ਹੈ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਉਹ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬੜੀ ਸ਼ਰਧਾ ਭਾਵਨਾ ਨਾਲ ਇਹ ਕਥਾ ਲਿਖ ਰਹੇ ਹਨ। ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਹਾਹਾਕਾਰ ਸਭਨ ਮਹਿ ਹੋਵਾ,
ਸਾਰੀ ਸੰਗਤ ਵਿੱਚ ਇੱਕੋ ਦਮ ਹਾਹਾਕਾਰ ਦਾ ਰੌਲਾ ਜਿਹੜਾ ਸੀ ਉਹ ਮਚਿਆ।
ਪ੍ਰੇਮੀ ਸਿੱਖਿਅਨ ਕੋ ਗਨ ਰੋਵਾ,
ਜਿਹੜੇ ਸਤਿਗੁਰਾਂ ਦੇ ਪ੍ਰੇਮੀ ਸਿੱਖ ਸਨ ਉਹਨਾਂ ਦੀਆਂ ਅੱਖਾਂ ਇਕਦਮ ਭਰ ਆਈਆਂ, ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਦੇ ਪਿਆਰੇ ਸਨ। ਖਾਲਸਾ ਜੀ, ਇੱਕ ਰੋਣਾ ਆਪਣੇ ਸਵਾਰਥ ਵਿੱਚ ਹੁੰਦਾ ਹੈ, ਇੱਕ ਪ੍ਰੇਮ ਵਿੱਚ ਹੁੰਦਾ ਹੈ। ਜਿਹੜਾ ਪ੍ਰੇਮ ਦੇ ਵਿੱਚ ਰੋਵਣਾ ਹੁੰਦਾ ਹੈ ਉਹ ਰੋਵਣਾ ਸਫਲ ਹੈ। ਰੋਵਹਿ ਲਾਏ ਪਿਆਰੋ, ਜਿਹੜਾ ਪਿਆਰ ਵਿੱਚ ਰੋਵਣਾ ਹੈ ਰੁਦਨ ਕਰਨਾ ਹੈ ਇਹ ਰੁਦਨ ਪ੍ਰਵਾਨ ਹੁੰਦਾ ਹੈ। ਤੋ ਜਿਹੜੇ ਸਤਿਗੁਰਾਂ ਦੇ ਪ੍ਰੇਮੀ ਸਿੱਖ ਸਨ ਉਹਨਾਂ ਦੀਆਂ ਅੱਖਾਂ ਭਰ ਆਈਆਂ, ਰੁਦਨ ਕਰਨ ਲੱਗੇ।
ਮਮ ਪਾਛੈ ਹੋਏ ਸ਼ੋਕ ਨਾ ਲੇਸ਼,
ਮਹਾਰਾਜ ਜੀ ਨੇ ਹੁਕਮ ਕੀਤਾ ਸੀ ਕਿ ਸਾਡੇ ਪਿੱਛੋਂ ਕਿਸੇ ਨੇ ਸ਼ੋਕ ਨਹੀਂ ਕਰਨਾ।
ਪਠਨ ਕੀਰਤਨ ਸ਼੍ਰੀ ਸਤਨਾਮ,
ਹੁਕਮ ਸੀ ਕੀਰਤਨ ਕਰਨਾ ਤੇ ਸੱਚੇ ਨਾਮ ਦਾ ਜਾਪ ਜਪਣਾ ਹੈ।
ਕਰੋ ਭਜਨ ਮਿਲ ਕੇ ਨਰ ਗ੍ਰਾਮ,
ਔਰ ਇਹ ਵੀ ਹੁਕਮ ਸੀ ਕਿ ਸਾਰੇ ਨਰ ਗ੍ਰਾਮ ਦੇ ਮਿਲ ਕੇ ਇਕੱਠੇ ਹੋ ਕੇ ਪਰਮੇਸ਼ਰ ਦਾ ਭਜਨ ਕਰੋ, ਅਕਾਲ ਪੁਰਖ ਦਾ ਨਾਮ ਜਪੋ।
ਸਿਆਣੇ ਸਿੱਖ ਬਰਜੈ ਕਹਿ ਬਾਨੀ,
ਜਿਹੜੇ ਸਿੱਖ ਕੁਝ ਰੁਦਨ ਕਰਨ ਲੱਗ ਪਏ ਉਹਨਾਂ ਚ ਜਿਹੜੇ ਸਿਆਣੇ ਸਿੱਖ ਬੈਠੇ ਸਨ ਉਹ ਉਹਨਾਂ ਨੂੰ ਵਰਜਦੇ ਹਨ, ਭਾਈ ਗੁਰੂ ਰਾਮਦਾਸ ਸਾਹਿਬ ਜੀ ਦਾ ਹੁਕਮ ਹੈ ਕਿ ਸਾਡੇ ਪਿੱਛੋਂ ਕਿਸੇ ਨੇ ਸ਼ੋਗ ਨਹੀਂ ਮਨਾਉਣਾ, ਕੀਰਤਨ ਕਰਨਾ ਪਰਮੇਸ਼ਰ ਦਾ ਭਜਨ ਕਰਨਾ ਹੈ।
ਗਿਰਾ ਗੁਰੂ ਕੀ ਕਰੈ ਬਖਾਨੀ,
ਸਤਿਗੁਰੂ ਜੀ ਦੀ ਬਾਣੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਉਚਾਰੇ ਬਚਨ ਉਹ ਸਾਰੀ ਸੰਗਤ ਨੂੰ ਸਰਵਣ ਕਰਾਉਂਦੇ ਹਨ।
ਧਰੀ ਧੀਰ ਭਾਨੀ ਨਹਿ ਰੋਈ,
ਸਤਿਕਾਰਯੋਗ ਮਾਤਾ ਭਾਨੀ ਜੀ ਨੇ ਧੀਰਜ ਰੱਖਿਆ। ਮਾਤਾ ਭਾਨੀ ਜੀ ਉਸ ਵੇਲੇ ਨਿਰੁਦਨ ਕੀਤਾ ਕਿਉਂਕਿ ਗੁਰੂ ਪਾਤਸ਼ਾਹ ਜੀ ਦਾ ਹੁਕਮ ਸੀ ਭਾਨੀ ਜੀ ਨੂੰ। ਤੋ ਮਾਤਾ ਭਾਨੀ ਜੀ ਨੇ ਉਸ ਵੇਲੇ ਕੋਈ ਰੁਦਨ ਨਹੀਂ ਕੀਤਾ, ਨੇਤਰਾਂ ਚੋਂ ਨੀਰ ਨਹੀਂ ਵਹਾਇਆ।
ਬੈਠੀ ਪਤੀ ਸਮੀਪੀ ਹੋਈ,
ਆਪਣੇ ਪਤੀ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਮਾਤਾ ਭਾਨੀ ਜੀ ਬੈਠੇ ਹਨ ਔਰ ਮਹਾਰਾਜ ਜੀ ਦੇ ਚਰਨਾਂ ਵਾਲੀ ਨੇਤਰ ਹਨ, ਜਿਵੇਂ ਕੋਈ ਪੱਥਰ ਦੀ ਮੂਰਤ ਹੁੰਦੀ ਹੈ ਏਦਾਂ ਮਾਤਾ ਭਾਨੀ ਜੀ ਮੂਰਤ ਦਾ ਰੂਪ ਹੋ ਕੇ ਹੀ ਬੈਠੇ ਹਨ।
ਨਿਕਟ ਹੋਤੇ ਇੱਕ ਦਿਸ਼ ਜੁਗ ਭਰਾਤਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇੜੇ ਦੋਵੇਂ ਭਰਾਤਾ ਯਾਨੀ ਕਿ ਬਾਬਾ ਮੋਹਨ ਜੀ ਤੇ ਮੋਹਰੀ ਜੀ ਵੀ ਹਨ।
ਦਿਸ਼ ਦੂਸਰ ਸ਼੍ਰੀ ਅਰਜਨ ਤਾਤਾ,
ਦੂਸਰੇ ਪਾਸੇ ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਹਨ।
ਤੂਸ਼ਣ ਠਾਨ ਦੇ ਬਿਸਮਾਏ,
ਸਾਰੇ ਚੁੱਪ ਨੇ ਔਰ ਹਿਰਦੇ ਚ ਸਭ ਇਕਦਮ ਵਿਸਮਾਦ ਚ ਬੈਠੇ ਹਨ, ਇਕਦਮ ਹੈਰਾਨੀ ਵਿਚ ਬੈਠੇ ਹੋਏ ਹਨ।
ਉਠ ਬੁੱਢੇ ਇਮ ਬਾਕ ਅਲਾਏ,
ਜਦੋਂ ਕੁਝ ਸਮਾਂ ਬੈਠਿਆਂ ਬੀਤ ਗਿਆ ਤਾਂ ਕੀਰਤਨ ਹੋ ਰਿਹਾ, ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਹੈ, ਤਾਂ ਇੰਨੇ ਨੂੰ ਕੁਝ ਸਮੇਂ ਬਾਅਦ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਉੱਠੇ ਹਨ।
ਬੈਠਣ ਕਿਉਂ ਬਨ ਹੈ ਇਸ ਕਾਲਾ,
ਬਾਬਾ ਬੁੱਢਾ ਜੀ ਬੋਲੇ, ਕਹਿਣ ਲੱਗੇ ਸੰਗਤ ਜੀ ਹੁਣ ਇਸ ਤਰ੍ਹਾਂ ਬੈਠਣਾ ਕੀ ਕਿਉਂ ਬਣਦਾ ਹੈ, ਇਸ ਤਰ੍ਹਾਂ ਕਿੰਨਾ ਕੁ ਸਮਾਂ ਬੈਠੋਗੇ।
ਹੋਏ ਉਚਿਤ ਕਿਰਤ ਕਰੋ ਬਿਸਾਲਾ,
ਉਹ ਕਿਰਤ ਕਰੋ ਜਿਹੜੀ ਉਚਿਤ ਹੈ, ਜੋ ਹੁਣ ਕਰਨਾ ਚਾਹੀਦਾ ਹੈ ਉਹ ਕਾਰਜ ਹੁਣ ਉੱਠ ਕੇ ਕਰੋ।
ਹੁਤੋ ਦਰਸ ਗੁਰ ਪਾਛਲ ਸਮੋ,
ਇਸ ਵੇਲੇ ਇਹ ਸਤਿਗੁਰੂ ਜੀ ਦੇ ਪਿਛਲੇ ਸਮੇਂ ਦੇ ਦਰਸ਼ਨ ਹਨ, ਇਹ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਿਛਲੇ ਦਰਸ਼ਨ ਹਨ।
ਵਿਖੇ ਸੁਨੇ ਕਰ ਲੀ ਨਸ ਨਮੋ,
ਤੁਸੀਂ ਸਾਰਿਆਂ ਨੇ ਦਰਸ਼ਨ ਕੀਤੇ ਨੇ, ਮਹਾਰਾਜ ਜੀ ਦੇ ਬਚਨ ਸੁਣੇ ਨੇ ਔਰ ਸਤਿਗੁਰੂ ਜੀ ਨੂੰ ਸਾਰਿਆਂ ਨੇ ਨਮਸਕਾਰਾਂ ਕੀਤੀਆਂ ਹਨ।
ਅਬ ਇਨਕੇ ਤਨ ਕੋ ਸਸਕਾਰ,
ਉੱਠੋ ਭਾਈ ਹੁਣ ਇਸ ਤਰ੍ਹਾਂ ਬੈਠ ਕੇ ਸਮਾਂ ਨਾ ਬਤੀਤ ਕਰੋ, ਜਿਹੜੀ ਮਰਿਆਦਾ ਹੈ ਉਹ ਕਰੋ, ਮਹਾਰਾਜ ਜੀ ਦੇ ਸਰੀਰ ਦੇ ਅੰਤਮ ਸੰਸਕਾਰ ਦੀ ਤਿਆਰੀ ਕਰੋ।
ਕਰ ਹੈ ਹੋ ਹੈ ਸ਼੍ਰੀ ਅਰਜਨ ਤਿਆਰ,
ਔਰ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ, ਮਹਾਰਾਜ ਪੰਜਵੇਂ ਪਾਤਸ਼ਾਹ ਜੀ ਤੁਸੀਂ ਉੱਠੋ, ਜਦੋਂ ਤੁਸੀਂ ਉੱਠੋਗੇ ਤੁਹਾਨੂੰ ਵੇਖ ਕੇ ਸਾਰੀ ਸੰਗਤ ਉੱਠੇਗੀ।
ਸਕਲ ਵਸਤ ਕੋ ਕਰੋ ਸਕੇਲਾ,
ਜਿੰਨੀਆਂ ਵਸਤੂਆਂ ਅੰਤਮ ਸੰਸਕਾਰ ਲਈ ਅੰਗੀਠੇ ਲਈ ਚਾਹੀਦੀਆਂ ਹਨ ਉਹ ਸਾਰੀਆਂ ਵਸਤੂਆਂ ਇੱਕ ਜਗ੍ਹਾ ਤੇ ਇਕੱਤਰ ਕਰੋ, ਇਕੱਠੀਆਂ ਕਰੋ।
ਸਗਰੇ ਸਿੱਖ ਸੰਗਤ ਕਰ ਮੇਲਾ,
ਸਾਰੀ ਸਿੱਖ ਸੰਗਤ ਜਿਹੜੀ ਹੈ ਉਹ ਮਿਲੇ ਇਕੱਤਰ ਹੋਵੇ।
ਬਹੁ ਕੰਚਨ ਕੇ ਕੁਸਮ ਕਰਾਵੋ,
ਕਹਿੰਦੇ ਭਾਈ ਵਿਵਾਨ ਤਿਆਰ ਕਰੋ ਮਹਾਰਾਜ ਜੀ ਦੇ ਪਾਵਨ ਸਰੀਰ ਵਾਸਤੇ, ਸੋਹਣੇ ਫੁੱਲਾਂ ਦੀਆਂ ਮਾਲਾਵਾਂ ਤਿਆਰ ਕਰੋ।
ਜਵ ਤਿਲ ਚੰਦਨ ਕ੍ਰਿਤ ਅਨਾਵੋ,
ਔਰ ਅੰਗੀਠੇ ਵਾਸਤੇ ਘਿਓ ਆਦਿਕ ਚੰਦਨ ਦੀ ਲੱਕੜ ਇਹ ਚੀਜ਼ਾਂ ਜਿਹੜੀਆਂ ਸਮੱਗਰੀ ਚਾਹੀਦੀ ਹੁੰਦੀ ਹੈ ਅੰਗੀਠੇ ਵਿੱਚ ਉਹ ਸਾਰੀ ਸਮੱਗਰੀ ਇਕੱਠੀ ਕਰੋ।
ਬਹੁ ਧਨ ਸੰਗ ਵਿਮਾਨ ਬਣਾਵੋ,
ਔਰ ਸਤਿਗੁਰੂ ਜੀ ਵਾਸਤੇ ਸੋਹਣਾ ਵਿਮਾਨ ਤਿਆਰ ਕਰੋ।
ਪਸ਼ਮੰਬਰ ਬਹੁ ਮੋਲ ਲਿਆਵੋ,
ਔਰ ਉਸ ਵਿਮਾਨ ਉੱਤੇ ਸੁੰਦਰ ਬਸਤਰ ਪਾਵੋ, ਸੋਹਣੇ ਪਸ਼ਮੀਨੇ ਦੇ ਕੀਮਤੀ ਬਸਤਰ ਸਜਾਵੋ।
ਕਾਸ਼ਟ ਸੰਚੈ ਨਰ ਲੈ ਜਾਵੋ,
ਔਰ ਲੱਕੜੀਆਂ ਇਕੱਠੀਆਂ ਕਰਕੇ ਬਿਆਸ ਦਰਿਆ ਦੇ ਕੰਢੇ ਤੇ ਲੈ ਚਲੋ।
ਤੀਰ ਬਿਪਾਸਾ ਪਾਸ
ਇਹ ਸਾਰੀਆਂ ਸਮੱਗਰੀਆਂ ਅੰਗੀਠੇ ਵਾਸਤੇ ਜੋ ਚਾਹੀਦੀਆਂ ਨੇ, ਲੱਕੜ ਘਿਓ ਆਦਿਕ ਚੰਦਨ ਇਹ ਸਾਰੀ ਸਮੱਗਰੀ ਬਿਆਸ ਦਰਿਆ ਦੇ ਕੰਢੇ ਤੇ ਪਹੁੰਚਦੀ ਕਰੋ।
ਜਹਾਂ ਸ਼੍ਰੀ ਅਮਰਦਾਸ ਕੋ ਮੰਦਰ,
ਜਿੱਥੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਹੋਇਆ ਸੀ, ਕਿਉਂਕਿ ਪਿਤਾ ਗੁਰੂ ਰਾਮਦਾਸ ਸਾਹਿਬ ਨੇ ਹੁਕਮ ਕੀਤਾ ਸੀ ਕਿ ਸਾਡੇ ਸਰੀਰ ਦਾ ਅੰਤਮ ਸੰਸਕਾਰ ਵੀ ਉੱਥੇ ਕਰਿਓ ਜਿੱਥੇ ਸਾਡੇ ਗੁਰਦੇਵ ਦੇ ਤਨ ਦਾ ਸੰਸਕਾਰ ਹੋਇਆ, ਤੇ ਉੱਥੇ ਹੀ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਅੰਗੀਠਾ ਤਿਆਰ ਕਰੋ।
ਸਭ ਕੋ ਰੁਚ ਹੈ ਸੋ ਤਲ ਥਲ ਹੈ ਸੁੰਦਰ,
ਔਰ ਉਹ ਸੋਹਣਾ ਥਾਂ ਹੈ ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਵੀ ਹੁਕਮ ਹੈ।
ਸੁਨ ਬ੍ਰਿਧ ਤੇ ਉੱਠ ਕਰ ਤਤਕਾਲਾ,
ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਇਹ ਹੁਕਮ ਕੀਤਾ ਸਾਰੀ ਸੰਗਤ ਨੂੰ ਇਹ ਬਚਨ ਕਹੇ, ਤੋ ਬਾਬਾ ਜੀ ਦੇ ਮੁਖੋਂ ਇਹ ਬਚਨ ਸਾਰੀ ਸੰਗਤ ਨੇ ਸਿੱਖਾਂ ਨੇ ਸੁਣੇ।
ਤੁਰਤ ਮੋਹਰੀ ਲੈ ਨਰ ਜਾਲਾ,
ਬਾਬਾ ਮੋਹਰੀ ਜੀ ਉੱਠੇ ਨੇ ਸਭ ਤੋਂ ਪਹਿਲਾਂ। ਬਾਬਾ ਮੋਹਰੀ ਜੀ ਨੇ ਆਪਣੇ ਨਾਲ ਸੇਵਾਦਾਰਾਂ ਨੂੰ ਸਿੱਖਾਂ ਨੂੰ ਲਿਆ ਹੈ।
ਇੱਕ ਇੱਕ ਸੇਵਾ ਪਰ ਨਰ ਗਨ ਕੋ,
ਇੱਕ ਇੱਕ ਸੇਵਾ ਉੱਤੇ ਸਾਰਿਆਂ ਦੀ ਡਿਊਟੀ ਲਾ ਦਿੱਤੀ, ਭਾਈ ਤੂੰ ਘਿਓ ਲੈ ਕੇ ਆ, ਤੁਸੀਂ ਚੰਦਨ ਦੀ ਲੱਕੜ ਦਾ ਪ੍ਰਬੰਧ ਕਰੋ, ਤੀਜੇ ਨੂੰ ਕਿਹਾ ਲੱਕੜਾਂ ਲਿਆਵੋ, ਚੌਥੇ ਨੂੰ ਕਿਹਾ ਫੁੱਲ ਇਕੱਠੇ ਕਰੋ, ਤੇ ਬਿਵਾਨ ਤਿਆਰ ਕਰੋ। ਏਦਾਂ ਸਾਰਿਆਂ ਸਿੱਖਾਂ ਦੀਆਂ ਬਾਬਾ ਮੋਹਰੀ ਜੀ ਨੇ ਡਿਊਟੀਆਂ ਲਾਈਆਂ ਹਨ।
ਕਰੇ ਖਰੇ ਕਹਿ ਕਹਿ ਸਭ ਹਿਨ ਕੋ,
ਔਰ ਸਾਰਿਆਂ ਨੂੰ ਆਵਾਜ਼ ਮਾਰ ਮਾਰ ਕੇ ਬਾਬਾ ਮੋਹਰੀ ਜੀ ਨੇ ਡਿਊਟੀ ਲਾਈ।
ਆਪ ਆਏ ਬਿਰਧ ਕੇ ਸੰਗ ਮਿਲ ਕੇ,
ਔਰ ਆਪ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਮਿਲ ਕੇ
ਸ੍ਰੀ ਅਰਜਨ ਕੇ ਸੰਗ ਸੁਰਲ ਕੇ,
ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਨਾਲ ਲੈ ਕੇ,
ਤਦ ਸੋ ਸ਼ਮਸ ਸੋ ਕੇਸ ਪਖਾਰੇ,
ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੀਰ ਦਾ ਇਸ਼ਨਾਨ ਕਰਵਾਇਆ ਹੈ, ਦਹੀਂ ਲਿਆਂਦੀ ਹੈ। ਦਹੀਂ ਨਾਲ ਮਹਾਰਾਜ ਚੌਥੇ ਪਾਤਸ਼ਾਹ ਦਾ ਬੜਾ ਸੁੰਦਰ ਵਿਸ਼ਾਲ ਦਾੜਾ ਸੀ ਮੁੱਖ ਮੰਡਲ ਤੇ, ਦਾੜੇ ਦਾ ਇਸ਼ਨਾਨ ਕਰਾਇਆ, ਸਿਰ ਦੇ ਕੇਸਾਂ ਦਾ ਇਸ਼ਨਾਨ ਕਰਵਾਇਆ ਹੈ।
ਬਿਮਲ ਨੀਰ ਮੱਜੇ ਅੰਗ ਸਾਰੇ,
ਔਰ ਬਿਮਲ ਨਿਰਮਲ ਜਲ ਨਾਲ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਸਰੀਰ ਦਾ ਇਸ਼ਨਾਨ ਪਾਨ ਕਰਵਾਇਆ ਹੈ।
ਸੁੰਦਰ ਵਸਤਰ ਨਵੀਨ ਬਣਾਏ,
ਔਰ ਸੋਹਣੇ ਨਵੇਂ ਵਸਤਰ ਨਵਾਂ ਜਾਮਾ ਉਹ ਤਿਆਰ ਕਰਵਾ ਕੇ ਮਹਾਰਾਜ ਜੀ ਦੇ ਸਰੀਰ ਤੇ ਧਾਰਨ ਕਰਵਾਇਆ ਹੈ।
ਸਰਬ ਅੰਗ ਮਹਿਲੇ ਪਹਿਰਾਏ,
ਔਰ ਬੜੀ ਸੋਹਣੀ ਪੁਸ਼ਾਕ ਹੈ ਜਿਹੜੀ ਗੁਰੂ ਰਾਮਦਾਸ ਸਾਹਿਬ ਜੀ ਲਈ ਬਣ ਕੇ ਆਈ ਹੈ, ਉਹ ਮਹਾਰਾਜ ਜੀ ਦੇ ਪਾਵਨ ਅੰਗਾਂ ਤੇ ਸਰੀਰ ਤੇ ਪੁਸ਼ਾਕ ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਬਾਬਾ ਮੋਹਰੀ ਜੀ ਵਰਗੇ ਨਾਮ ਰਸੀਏ ਗੁਰਸਿੱਖਾਂ ਨੇ ਪਹਿਨਾਈ ਹੈ।
ਤਬ ਲਗ ਆਇਵ ਰੁਚਿਰ ਬਿਮਾਨਾ,
ਇਹਨੇ ਨੂੰ ਸਰੀਰ ਦਾ ਇਸ਼ਨਾਨ ਪਾਨ ਹੋ ਗਿਆ, ਬਸਤਰ ਪਹਿਰਾ ਦਿੱਤੇ, ਤੋ ਵਿਵਾਨ ਜਿਹੜਾ ਸੀ ਉਹ ਬਣ ਕੇ ਆ ਗਿਆ।
ਰਚਿਓ ਰੁਚਿਰ ਸ਼ੁਭ ਅੰਬਰ ਤਾਨਾ,
ਕਹਿੰਦੇ ਵਿਵਾਨ ਬੜਾ ਸੋਹਣਾ ਬਣਾ ਕੇ ਲਿਆਏ ਸਿੱਖ, ਬੜਾ ਸੁੰਦਰ ਸਜਾਇਆ ਵਿਵਾਨ, ਜਿਹਦੇ ਤੇ ਫੁੱਲਾਂ ਦੀਆਂ ਮਲਾਵਾਂ ਬੰਨ ਕੇ ਲਟਕਾਈਆਂ ਹੋਈਆਂ ਨੇ, ਬੜਾ ਸੋਹਣਾ ਕੀਮਤੀ ਬਸਤਰ ਜਿਹੜਾ ਉਸ ਵਿਵਾਨ ਤੇ ਪਾਇਆ ਹੋਇਆ।
ਫੁੱਲ ਮਾਲ ਵਿਸਾਲ ਬਣਾਈ,
ਫੁੱਲਾਂ ਦੀਆਂ ਸੁਗੰਧੀਦਾਰ ਫੁੱਲਾਂ ਦੀਆਂ ਮਲਾਵਾਂ ਗੁੰਦ ਕੇ ਪਾਈਆਂ ਹੋਈਆਂ ਨੇ।
ਚਹੁੰਦਿਸ ਮੈਂ ਜਿਸ ਕੇ ਲਰਕਾਈ,
ਉਸ ਵਿਵਾਨ ਦੇ ਚਾਰੇ ਪਾਸੇ ਫੁੱਲਾਂ ਦੀਆਂ ਮਲਾਵਾਂ ਲਟਕਦੀਆਂ ਹਨ।
ਮਹਾ ਸੁਗੰਧ ਉਲੀਚਨ ਕਰੇ,
ਫਿਰ ਉਹਦੇ ਤੇ ਸੁਗੰਧੀ ਦਾ ਚਰਚਣ ਕੀਤਾ ਸਿੱਖਾਂ ਨੇ, ਇਤਰ ਲਿਆ ਕੇ, ਚੰਦਨ ਲਿਆ ਕੇ, ਫੁਲੇਲ ਲਿਆ ਕੇ ਉਹਦਾ ਚਰਚਣ ਕੀਤਾ ਹੈ।
ਲਿਆਏ ਉਤਾਰੇ ਉਹ ਤਿਸ ਥਲ ਤਰੇ,
ਔਰ ਜਿੱਥੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਸਰੀਰ ਦਾ ਇਸ਼ਨਾਨ ਪਾਨ ਕਰਵਾਇਆ ਹੈ, ਉਥੇ ਉਹ ਵਿਵਾਨ ਲਿਆ ਕੇ ਥੱਲੇ ਰੱਖਿਆ।
ਤਬ ਉਠਾਏ ਸਤਿਗੁਰ ਪੌੜਾਏ,
ਮਹਾਰਾਜ ਜੀ ਦਾ ਪਾਵਨ ਸਰੀਰ ਚੁੱਕ ਕੇ ਗੁਰਸਿੱਖਾਂ ਨੇ ਉਸ ਸੁੰਦਰ ਵਿਵਾਨ ਦੇ ਉੱਤੇ ਸਜਾਇਆ ਹੈ।
ਪਸ਼ਮੰਬਰ ਕੋ ਉਪਰ ਪਾਏ,
ਔਰ ਬੜਾ ਸੋਹਣਾ ਪਸ਼ਮੀਨੇ ਦਾ ਦੁਸ਼ਾਲਾ ਉਹ ਮਹਾਰਾਜ ਜੀ ਦੇ ਸੋਹਣੇ ਸਰੀਰ ਦੇ ਉੱਤੇ ਵਿਵਾਨ ਦੇ ਉੱਤੇ ਪਾਇਆ ਹੈ।
ਸਿੱਖ ਸੰਗਤ ਮਿਲ ਕੇ ਸਮੁਦਾਏ,
ਜਿਤਨੀਆਂ ਸਿੱਖ ਸੰਗਤਾਂ ਸਨ ਸਾਰੀ ਸੰਗਤ ਨਾਲ ਮਿਲੀ ਹੋਈ ਹੈ।
ਅੰਜੁਲ ਫੁੱਲਨ ਕੇ ਬਰਖਾਏ,
ਸਾਰੀਆਂ ਸੰਗਤਾਂ ਦੇ ਹੱਥਾਂ ਵਿੱਚ ਫੁੱਲਾਂ ਦੀਆਂ ਬੁੱਕਾਂ ਭਰੀਆਂ ਹੋਈਆਂ ਨੇ, ਔਰ ਮਹਾਰਾਜ ਜੀ ਦੇ ਵਿਵਾਨ ਉੱਤੇ ਫੁੱਲਾਂ ਦੀ ਵਰਖਾ ਕਰਦੇ ਨੇ ਗੁਰਸਿੱਖ।
ਜੈ ਜੈਕਾਰ ਊਚ ਧੁਨ ਹੋਵਾ,
ਉੱਚੀ ਆਵਾਜ਼ ਵਿੱਚ ਜੈ 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 ਗੁਰੂ ਰਾਮਦਾਸ ਸਾਹਿਬ ਜੀ, ਜਯੋ ਜੈ ਜਯੋ ਜੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੋਭਾ ਹੋ ਰਹੀ ਹੈ।
ਮਨੋ ਬਿਮਾਨ ਸੁਰਗ ਕੋ ਜੋਵਾ,
ਕਹਿੰਦੇ ਮਾਨੋ ਜਿਵੇਂ ਸਵਰਗਪੁਰੀ ਨੂੰ ਕੋਈ ਵਿਵਾਨ ਜਾਂਦਾ, ਏਦਾਂ ਵਿਵਾਨ ਤਿਆਰ ਹੋਇਆ ਮਾਤ ਲੋਕ ਤੇ ਧਰਤੀ ਤੇ।
ਸ੍ਰੀ ਅਰਜਨ ਕੋ ਆਗਿਆ ਕਰੇ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮੂਹਰੇ ਆਏ ਹਨ ਵਿਵਾਨ ਦੇ ਅਗਲੇ ਪਾਸੇ, ਮਹਾਰਾਜ ਜੀ ਨੇ ਮੋਢਾ ਲਾਇਆ ਗੁਰੂ ਰਾਮਦਾਸ ਸਾਹਿਬ ਜੀ ਦੇ ਵਿਵਾਨ ਨੂੰ।
ਲੀਨ ਉਠਾਏ ਕੰਧ ਪਰ ਧਰੇ,
ਔਰ ਇੱਕ ਪਾਸੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਮੋਢਾ ਲਾਇਆ ਹੈ, ਵਿਵਾਨ ਮੋਢਿਆਂ ਤੇ ਸਜਾਇਆ ਹੈ।
ਕਰੈ ਅਪਨ ਪਉ ਸਫਲ ਵਿਸਾਲਾ,
ਔਰ ਗੁਰਸਿੱਖ ਵਾਰੋ ਵਾਰੀ ਵਿਵਾਨ ਨੂੰ ਮੋਢਾ ਦਿੰਦੇ ਹਨ, ਔਰ ਆਪਣਾ ਆਪ ਸਫਲਾ ਲੋੜਦੇ ਨੇ ਕਿ ਸਾਡਾ ਜੀਵਨ ਸਫਲ ਹੋ ਜਾਏਗਾ, ਸਾਡਾ ਇਹ ਜੀਵਨ ਸਕਾਰਥਾ ਹੋ ਜਾਏਗਾ ਜਦੋਂ ਮਹਾਰਾਜ ਜੀ ਦੇ ਵਿਵਾਨ ਨੂੰ ਮੋਢਾ ਦੇਵਾਂਗੇ, ਸਾਡਾ ਸਰੀਰ ਸਫਲ ਹੋਵੇਗਾ। ਆਪਣਾ ਆਪ ਸਫਲ ਕਰਨ ਵਾਸਤੇ ਗੁਰੂ ਕੇ ਸਿੱਖ ਸੇਵਾ ਕਰ ਰਹੇ ਨੇ।
ਲੱਗੇ ਵਿਮਾਨ ਸਾਥ ਸਿੱਖ ਜਾਲਾ,
ਬਹੁਤ ਸਾਰੇ ਸਿੱਖ ਵਾਰੋ ਵੇਰੀ ਟਹਿਲ ਕਰਦੇ ਹਨ, ਵਾਰੋ ਵੇਰੀ ਮੋਢਾ ਲਾਉਂਦੇ ਹਨ।
ਜਾਮੀ ਕਰਕੇ ਕੁਸਮ ਬਣਾਏ,
ਖਾਲਸਾ ਜੀ ਜਿਹੜੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਸਿੱਖ ਸ਼ਾਹੂਕਾਰ ਧਨਵਾਨ ਸਿੱਖ ਸਨ, ਉਹ ਸੋਨੇ ਦੇ ਫੁੱਲ ਬਣਾ ਕੇ ਲਿਆਏ ਨੇ ਵਿਵਾਨ ਵਾਸਤੇ, ਸੋਨੇ ਦੇ ਸਵਰਨ ਦੇ ਫੁੱਲ। ਤਦੇ ਗੁਰਸਿੱਖਾਂ ਦੇ ਮਨ ਚ ਰੀਝ ਆਈ ਕਿ ਗੁਰੂ ਰਾਮਦਾਸ ਸਾਹਿਬ ਦਾ ਦਰਬਾਰ ਬਣਿਆ, ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਹਿਰਦੇ ਚ ਫੁਰਨਾ ਆਇਆ ਵੀ ਸਤਿਗੁਰਾਂ ਦੇ ਦਰਬਾਰ ਤੇ ਸੋਨਾ ਲਾਈਏ। ਤੋ ਸ਼ਾਹੂਕਾਰ ਗੁਰਸਿੱਖ ਜਿਹੜੇ ਸਨ ਉਹਨਾਂ ਨੇ ਸੋਨੇ ਦੇ ਫੁੱਲ ਲਿਆਂਦੇ ਬਣਾ ਕੇ।
ਲਾਜਾ ਮੈਂ ਮਿਲਾਏ ਬਰਖਾਏ,
ਖਾਲਸਾ ਜੀ ਜਿਹੜੇ ਫੁੱਲ ਸੀ ਨਾ ਉਹਨਾਂ ਫੁੱਲਾਂ ਦੇ ਨਾਲ ਉਹ ਸੋਨੇ ਦੇ ਫੁੱਲ ਪਰੋ ਕੇ ਤੇ ਮਹਾਰਾਜ ਜੀ ਦੇ ਵਿਵਾਨ ਤੇ ਹਾਰ ਪਾਏ। ਕਈ ਸਿੱਖ ਇੰਨੇ ਧਨਵਾਨ ਵੀ ਨਿੱਕੇ ਨਿੱਕੇ ਫੁੱਲ ਬਣਾਏ ਆ ਸੋਨੇ ਦੇ ਬਣੇ, ਉਹ ਦੂਜੇ ਫੁੱਲਾਂ ਦੇ ਵਿੱਚ ਮਿਲਾ ਕੇ ਮਹਾਰਾਜ ਜੀ ਦੇ ਵਿਵਾਨ ਉੱਤੇ ਵਰਖਾ ਕਰਦੇ ਸੋਨੇ ਦੇ ਫੁੱਲਾਂ ਦੀ। ਵੀ ਜਿਹੜਾ ਕੋਈ ਗਰੀਬ ਗੁਰਬਾ ਹੈ ਉਹ ਉਹਨਾਂ ਸੋਨੇ ਦੇ ਫੁੱਲਾਂ ਨੂੰ ਚੱਕ ਕੇ ਆਪਣੀ ਗਰੀਬੀ ਦੂਰ ਕਰ ਲਵੇਗਾ, ਔਰ ਉਹ ਗੁਰਸਿੱਖ ਆਪਣਾ ਧਨ ਸਫਲਾ ਕਰਦੇ ਹਨ।
ਅਪਰ ਦਰਬ ਉਪਰ ਬਹੁ ਡਾਰਤ,
ਔਰ ਹੋਰ ਬਹੁਤ ਸਾਰੇ ਗੁਰਸਿੱਖ ਧਨਵਾਨ ਉਹ ਮਾਇਆ ਮਹਾਰਾਜ ਜੀ ਦੇ ਚਰਨਾਂ ਤੋਂ ਬਲਿਹਾਰ ਕਰਕੇ ਵਾਰਦੇ ਹਨ।
ਸ੍ਰੀ ਸਤਿਗੁਰ ਜੀ ਧਨ ਉਚਾਰਤ,
ਔਰ ਨਾਲੇ ਕਹਿੰਦੇ ਹੇ ਗੁਰੂ ਰਾਮਦਾਸ ਸਾਹਿਬ ਤੁਸੀਂ ਧਨ ਹੋ, ਧੰਨ ਹੋ ਗੁਰੂ ਰਾਮਦਾਸ ਸਾਹਿਬ ਜੀ ਤੁਸੀਂ ਧੰਨ ਹੋ।
ਬਹੁ ਬੈਰਾਗ ਪਠ ਬੇਜਿਨ ਆਵਤ,
ਔਰ ਕਹਿੰਦੇ ਜਦੋਂ ਮਹਾਰਾਜ ਜੀ ਨੂੰ ਧੰਨ ਧੰਨ ਕਹਿ ਕੇ ਸਲਾਉਂਦੇ ਆ ਨਾ ਗੁਰਸਿੱਖ, ਜਦੋਂ ਕਹਿੰਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਬਾਤ ਆਪ ਸਿਰਜਣ ਹਾਰ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰੇ ਉਤਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰੇ ਉਤਾਰਿਆ। ਨਾਲੇ ਗੁਰੂ ਰਾਮਦਾਸ ਸਾਹਿਬ ਨੂੰ ਧੰਨ ਧੰਨ ਕਹਿੰਦੇ, ਨਾਲੇ ਵਿਰਾਗ ਵਿੱਚ ਨੇਤਰ ਭਰ ਆਉਂਦੇ ਸਿੱਖਾਂ ਦੇ। ਜਿਹੜੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨਾਂ ਦੇ ਭੌਰੇ ਸਨ ਉਹ ਵਿਰਾਗ ਦੇ ਵਿੱਚ ਨੇਤਰ ਭਰਦੇ ਹਨ।
ਸੋ ਤਬ ਸ਼ਬਦ ਰਬਾਬੀ ਗਾਵਤ,
ਔਰ ਵੈਰਾਗਮਈ ਗੁਰਬਾਣੀ ਦਾ ਕੀਰਤਨ ਨਾਲ ਨਾਲ ਰਬਾਬੀ ਸਿੱਖ ਕਰਦੇ ਹਨ।
ਖਰੇ ਹੋਏ ਪੌਰੀ ਜਬ ਲਾਵਤ,
ਖਾਲਸਾ ਜੀ ਵਿਵਾਨ ਟੋਰਦਿਆਂ ਥੋੜਾ ਜਿਹਾ ਰੁਕ ਜਾਂਦੇ, ਖਲੋ ਕੇ ਜਦੋਂ ਰਬਾਬੀ ਪੌੜੀ ਲਾਉਂਦੇ ਨੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵ, ਵੈਰਾਗ ਦੇ ਵਿੱਚ ਆ ਕੇ ਪੌੜੀ ਲਾਉਂਦੇ ਹਨ।
ਦੇਤ ਦਰਬ ਤਿਨ ਆਗੇ ਜਾਵਤ,
ਜਿਹੜੇ ਧਨਵਾਨ ਸਿੱਖ ਉਹਨਾਂ ਰਬਾਬੀਆਂ ਨੂੰ ਵੀ ਮਾਇਆ ਦੇ ਗੱਫੇ ਦਿੰਦੇ, ਬਲਿਆਰ ਜਾਈਏ ਗੁਰੂ ਕੇ ਰਬਾਬੀ ਕੀਰਤਨੀਆਂ ਤੋਂ ਜਿਹੜੇ ਸਾਹਿਬ ਦੀ ਰੱਬੀ ਬਾਣੀ ਦਾ ਕੀਰਤਨ ਸੁਣਾਉਂਦੇ ਹਨ।
ਸੰਗਤ ਸੰਗ ਹਜ਼ਾਰੋਂ ਚਾਲਤ,
ਖਾਲਸਾ ਜੀ ਸੈਂਕੜੇ ਨੀ ਹਜ਼ਾਰਾਂ ਦੀ ਗਿਣਤੀ ਚ ਸੰਗਤ ਇਕੱਠੀ ਹੋ ਗਈ ਗੋਇੰਦਵਾਲ ਸਾਹਿਬ, ਹਜ਼ਾਰਾਂ ਦੀ ਗਿਣਤੀ ਚ ਸੰਗਤ ਮਹਾਰਾਜ ਜੀ ਦੇ ਪਾਵਨ ਵਿਵਾਨ ਦੇ ਨਾਲ ਨਾਲ ਜਾ ਰਹੀ ਹੈ।
ਲਾਜਾ ਫੁੱਲ ਦਰਬ ਕੋ ਡਾਲਤ,
ਕੋਈ ਫੁੱਲਾਂ ਦੀ ਵਰਖਾ ਕਰਦਾ, ਕੋਈ ਫੁੱਲਾਂ ਦੀਆਂ ਮਲਾਵਾਂ ਗੁੰਦ ਕੇ ਮਹਾਰਾਜ ਜੀ ਦੇ ਵਿਵਾਨ ਤੇ ਪਾਉਂਦਾ, ਕੋਈ ਧਨ ਦੀ ਵਰਖਾ ਕਰਦਾ ਹੈ।
ਚਮਰ ਚਾਰ ਢੋਰਤ ਦਿਸ਼ ਦੋਏ,
ਮਹਾਰਾਜ ਜੀ ਦੇ ਵਿਵਾਨ ਦੇ ਦੋਈ ਪਾਸੇ ਦੋ ਚਵਰ ਬਰਦਾਰ ਸਿੱਖ ਨੇ ਜਿਹੜੇ ਚਵਰ ਚਲਾਉਂਦੇ ਆ, ਸਫੇਦ ਰੰਗ ਦਾ ਉਜਵਲ ਚਵਰ ਹੈ।
ਉਜਲ ਮਨੋ ਹੰਸ ਹੀ ਹੋਏ,
ਕਹਿੰਦੇ ਦੋ ਚਵਰ ਮਹਾਰਾਜ ਜੀ ਦੇ ਵਿਵਾਨ ਤੇ ਝੁੱਲ ਰਹੇ ਨੇ ਸੱਜੇ ਤੇ ਖੱਬੇ, ਇਉਂ ਜਾਪਦਾ ਮਾਨੋ ਜਿਵੇਂ ਦੋ ਹੰਸ ਹੀ ਹੋਣ ਉਜਲ ਚਿੱਟੇ ਰੰਗ ਦੇ, ਜਿਹੜੇ ਉੱਡ ਉੱਡ ਕੇ ਦੋਹੀ ਪਾਸੀ ਮਹਾਰਾਜ ਜੀ ਦੇ ਸੇਵਾ ਕਰਦੇ ਹਨ।
ਸ੍ਰੀ ਗੁਰ ਅਮਰ ਦੇਹ ਰਾਜਹਾਂ,
ਸਾਹਿਬ ਜੀ ਦਾ ਵਿਵਾਨ ਲੈ ਕੇ ਉੱਥੇ ਆਏ ਹਨ ਜਿੱਥੇ ਤੀਸਰੀ ਪਾਤਸ਼ਾਹੀ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਦਿਓਰਾ ਹੈ।
ਇਮ ਕਰਤੇ ਪਹੁੰਚਤ ਭੇ ਤਹਾਂ,
ਚਲਦਿਆਂ ਚਲਦਿਆਂ ਉਸੇ ਦਿਓਰੇ ਦੇ ਨੇੜੇ ਆ ਗਏ।
ਪ੍ਰੇਮ ਅਧਿਕ ਸ੍ਰੀ ਸਤਿਗੁਰ ਕੇਰਾ,
ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਸੀ। ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਤੀ ਸਾਰੇ ਸਿੱਖਾਂ ਦੇ ਦਿਲਾਂ ਵਿੱਚ ਬੜਾ ਭਾਰੀ ਦੀਰਘ ਪ੍ਰੇਮ ਹੈ।
ਚਹੁ ਦਿਸ ਬਿਲੋਚਨ ਗਨ ਪਰਵਾਰੇ,
ਚਾਰੇ ਪਾਸੇ ਗੁਰੂ ਕੇ ਸਿੱਖ ਵੇਖ ਰਹੇ ਨੇ ਮਹਾਰਾਜ ਜੀ ਦੇ ਬਿਬਾਨ ਵੱਲ।
ਬ੍ਰਿੰਦ ਸੰਖ ਬਾਜਤ ਬਹੁ ਬਾਰੀ,
ਅਨੇਕ ਸੰਖ ਵੱਜ ਰਹੇ ਨੇ, ਰਣ ਸਿੰਘੇ ਵੱਜ ਰਹੇ ਹਨ।
ਸਭ ਮਿਲ ਕਰ ਤਹ ਚਿਖਾ ਸੁਧਾਰੀ,
ਸਿੱਖਾਂ ਨੇ ਰਲ ਕੇ ਚਿਖਾ ਤਿਆਰ ਕੀਤੀ, ਅੰਗੀਠਾ ਤਿਆਰ ਕੀਤਾ, ਨਾਲ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਨ।
ਬਹੁ ਚੰਦਨ ਤੇ ਉੱਚੀ ਕਰਕੇ,
ਔਰ ਚਿਖਾ ਦੇ ਵਿੱਚ ਚੰਦਨ ਦੀ ਲੱਕੜ ਬਹੁਤੀ ਇਕੱਠੀ ਕਰਕੇ ਉੱਚੀ ਕੀਤੀ।
ਸਤਿਗੁਰ ਕੋ ਸਰੀਰ ਵਿੱਚ ਧਰਕੇ,
ਔਰ ਅੰਗੀਠਾ ਜਦੋਂ ਤਿਆਰ ਹੋਇਆ, ਫਿਰ ਮਹਾਰਾਜ ਜੀ ਦਾ ਪਾਵਨ ਸਰੀਰ ਚੰਦਨ ਦੀ ਲੱਕੜ ਦੇ ਵਿੱਚ ਉਸ ਅੰਗੀਠੇ ਦੇ ਵਿੱਚ ਸਜਾਇਆ।
ਸ਼੍ਰੀ ਅਰਜਨ ਲੈ ਅਗਨੀ ਹਾਥ,
ਜਪਜੀ ਸਾਹਿਬ ਦਾ ਪਾਠ ਕਰਕੇ, ਗੁਰੂ ਚਰਨਾਂ ਚ ਰਜੋਈ ਕਰਕੇ, ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਹੱਥਾਂ ਵਿੱਚ ਅਗਨੀ ਲਈ ਹੈ, ਅਗਨੀ ਲੈ ਕੇ ਮਹਾਰਾਜ ਜੀ ਦੇ ਅੰਗੀਠੇ ਦੀ ਪਰਿਕਰਮਾ ਕੀਤੀ ਹੈ।
ਲਾਏ ਤਬੈ ਰੋਦਨ ਕੇ ਸਾਥ,
ਕਹਿੰਦੇ ਜਦੋਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਾਲੇ ਪਾਸਿਓਂ ਅੰਗੀਠੇ ਨੂੰ ਅਗਨੀ ਦੇਣੀ ਸ਼ੁਰੂ ਕੀਤੀ ਨਾ ਪੰਜਵੇਂ ਪਾਤਸ਼ਾਹ ਨੇ, ਤੇ ਮਹਾਰਾਜ ਗੁਰੂ ਅਰਜਨ ਸਾਹਿਬ ਦੀਆਂ ਨੇਤਰਾਂ ਚੋਂ ਫੁਹਾਰ ਵਹਿ ਟੁਰੀ। ਆਪਣੇ ਪਿਆਰੇ ਸਾਹਿਬ ਦੇ ਪਾਵਨ ਅੰਗੀਠੇ ਨੂੰ, ਖਾਲਸਾ ਜੀ ਇਹ ਰੋਵਣਾ ਦੁਨਿਆਵੀ ਰੋਵਣਾ ਨਹੀਂ ਹੈ, ਇਹ ਰੋਵੈ ਲਾਏ ਪਿਆਰੋ ਦੀ ਖੇਡ ਹੈ। ਬਾਬਾ ਰੋਵੋ ਜੇ ਕਿਸੇ ਰੋਵਣਾ, ਰੋਵੈ ਲਾਏ ਪਿਆਰੋ, ਇਹ ਉਸ ਅਵਸਥਾ ਦੀ ਖੇਡ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਨੇਤਰ ਸਜਲ ਹੋਏ ਹਨ।
ਜਬ ਉੱਚੇ ਸਤਿਗੁਰ ਸੁਤ ਰੋਵਾ,
ਜਦੋਂ ਮਹਾਰਾਜ ਗੁਰੂ ਅਰਜਨ ਸਾਹਿਬ ਦੀਆਂ ਅੱਖਾਂ ਚੋਂ ਨੀਰ ਵਹਿੰਦਾ ਵੇਖਿਆ,
ਭਾਨੀ ਆਦ ਸਭਿਨ ਨੇ ਜੋਵਾ,
ਪਹਿਲਾਂ ਮਾਤਾ ਭਾਨੀ ਜੀ ਹੌਸਲਾ ਕਰਕੇ ਖੜੇ ਸਨ, ਜਦੋਂ ਆਪਣੇ ਲਾਲ ਦੇ ਨੇਤਰਾਂ ਚ ਨੀਰ ਵੇਖਿਆ ਤੇ ਮਾਂ ਭਾਨੀ ਦੀ ਵੀ ਧਾਰ ਨਿਕਲ ਗਈ।
ਪ੍ਰੇਮਾ ਤੁਰ ਹੋਏ ਅੰਸੂ ਛੋਰੇ,
ਪ੍ਰੇਮਾ ਤੁਰ ਹੋ ਕੇ ਮਾਤਾ ਭਾਨੀ ਜੀ ਨੇ ਵੀ ਨੇਤਰਾਂ ਚੋਂ ਨੀਰ ਵਹਾਇਆ, ਕਈ ਗੁਰਸਿੱਖਾਂ ਦੇ ਨੇਤਰ ਸਜਲ ਹੋ ਗਏ।
ਸ਼ੋਕ ਬਿਖੈ ਸਭ ਕੇ ਮਨ ਭੋਰੇ,
ਇੱਕਦਮ ਵੈਰਾਗਮਈ ਮਾਹੌਲ ਬਣ ਗਿਆ, ਸਾਰੇ ਪਾਸੇ ਵੈਰਾਗ ਜੰਨਿਆ ਹੀ ਖੇਡ ਬਣੀ ਹੋਈ ਹੈ।
ਵਸਤਰਨ ਸਾਥ ਪਹੁੰਚ ਬੋ ਕਰੈ,
ਨੇਤਰਾਂ ਦੇ ਜਲ ਨੂੰ ਗੁਰਸਿੱਖ ਆਪਣੇ ਗਲਾਂ ਵਿੱਚ ਪਾਏ ਪੱਲੂਆਂ ਨਾਲ ਪੂਜਦੇ ਹਨ।
ਮੁਖ ਪਰ ਪੁੱਲ ਤਦ੍ਰਿਗਨ ਜਲ ਧਰੈ,
ਗੁਰੂ ਅਰਜਨ ਸਾਹਿਬ ਦੇ ਨੇਤਰਾਂ ਚੋਂ ਨੀਰ ਵਹਿੰਦਾ, ਮਹਾਰਾਜ ਜੀ ਗਲ ਚ ਪਾਏ ਪੱਲੂ ਨਾਲ ਪੂੰਜਦੇ, ਫੇਰ ਅੱਖਾਂ ਭਰ ਆਉਂਦੀਆਂ ਹਨ।
ਬ੍ਰਿਧ ਨੇ ਪਨਿਓ ਦੇਖ ਕਰ ਨੈਣ,
ਜਦੋਂ ਗੁਰਸਿੱਖ ਬਹੁਤੇ ਕਈ ਤਾਂ ਉੱਚੀ ਉੱਚੀ ਰੋਣ ਲੱਗ ਪਏ, ਰੁਦਨ ਕਰਨ ਲੱਗ ਪਏ, ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਵਰਜਿਆ। ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਪੁਰਾਤਨ ਗੁਰਸਿੱਖ ਨੇ, ਗੁਰੂ ਘਰ ਦੀ ਮਰਿਆਦਾ ਜਾਣਦੇ ਨੇ, ਪ੍ਰੇਮ ਚ ਨੇਤਰ ਭਾਰਾਵਣ ਕੋਈ ਗੱਲ ਨੀ, ਪਰ ਕੋਈ ਉੱਚੀ ਰੋਵੇ ਬੇਬਲ ਹੋ ਕੇ ਵੈਣ ਪਾ ਕੇ, ਉਹ ਪ੍ਰਵਾਨ ਨਹੀਂ ਹੈ। ਤੋ ਬਾਬਾ ਬੁੱਢਾ ਸਾਹਿਬ ਜੀ ਨੇ ਵੇਖਿਆ ਵੀ ਕਈ ਸਿੱਖ ਤਾਂ ਉੱਚੀ ਉੱਚੀ ਰੋ ਰਹੇ ਹਨ, ਕਈ ਵੈਣ ਪਾਉਣ ਲੱਗ ਪਏ ਨੇ, ਤਾਂ ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਵਰਜਣ ਵਾਸਤੇ ਬੋਲੇ,
ਸਿਮਰੋ ਕਿਉਂ ਨਾ ਸਤਿਗੁਰ ਬੈਣ,
ਕਹਿਣ ਲੱਗੇ ਉਹ ਗੁਰਸਿੱਖੋ ਗੁਰੂ ਸਾਹਿਬ ਦੇ ਬਚਨਾਂ ਨੂੰ ਕਿਉਂ ਨੀ ਚੇਤੇ ਕਰਦੇ, ਸਤਿਗੁਰੂ ਜੀ ਦੇ ਕਹੇ ਬਚਨਾਂ ਨੂੰ ਕਿਉਂ ਨੀ ਯਾਦ ਕਰਦੇ।
ਇਨਕੇ ਪਾਛੈ ਕਰੋ ਆਨੰਦ,
ਮਹਾਰਾਜ ਜੀ ਨੇ ਕਿਹਾ ਸੀ ਸਾਡੇ ਪਿੱਛੋਂ ਆਨੰਦ ਚ ਰਹਿਣਾ ਹੈ, ਕੀਰਤਨ ਕਰਨਾ ਹੈ, ਸੱਚੇ ਨਾਮ ਦਾ ਭਜਨ ਕਰਨਾ ਹੈ, ਰੁਦਨ ਕਿਉਂ ਕਰਦੇ ਹੋ, ਜਾਪ ਜਪੋ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਫੁਰਮਾਉਂਦੇ ਕਿ ਭਾਈ ਉਹਨਾਂ ਹੁਕਮ ਕੀਤਾ ਸਤਿਗੁਰਾਂ ਨੇ ਕਿ ਸਾਡੇ ਪਿੱਛੋਂ ਆਨੰਦ ਚ ਰਹਿਣਾ ਹੈ, ਮਤ ਮੈਂ ਪਿੱਛੇ ਕੋਈ ਰੋਬ ਸੀ, ਇਹ ਗੁਰੂ ਅਮਰਦਾਸ ਸਾਹਿਬ ਦੇ ਹੁਕਮ ਹਨ। ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ, ਇਹ ਮਰਿਆਦਾ ਪਾਲਨੀ ਹੈ।
ਕਥਾ ਕੀਰਤਨ ਭਜਨ ਮੁਕੰਦ,
ਮਹਾਰਾਜ ਜੀ ਦਾ ਹੁਕਮ ਹੈ ਕਥਾ ਕੀਰਤਨ ਕਰਨਾ, ਭਜਨ ਕਰਨਾ, ਜਿਹੜਾ ਮੁਕਤੀ ਦੇਣ ਵਾਲਾ ਹੈ।
ਜਿਸ ਤੇ ਹੋਏ ਸਭ ਹਿਨ ਕਲਿਆਣ,
ਇਹਦੇ ਨਾਲ ਸਾਰਿਆਂ ਦੀ ਕਲਿਆਣ ਹੋਣੀ ਹੈ। ਜਦੋਂ ਕਥਾ ਕੀਰਤਨ ਕਰੋਗੇ, ਸੁਣੋਗੇ, ਭਜਨ ਕਰੋਗੇ, ਤਾਂ ਇਹਦੇ ਨਾਲ ਤੁਹਾਡੀ ਸਾਰਿਆਂ ਦੀ ਕਲਿਆਣ ਹੋਵੇਗੀ।
ਕਰਨ ਉਚਿਤ ਇਮ ਜੋ ਹਿਤਮਾਨ,
ਜਿਹੜੇ ਆਪਣਾ ਭਲਾ ਚਾਹੁੰਦੇ ਹੋ, ਉਹ ਫਿਰ ਗੁਰੂ ਰਾਮਦਾਸ ਸਾਹਿਬ ਦੇ ਇਹਨਾਂ ਬਚਨਾਂ ਨੂੰ ਪਾਲੋ। ਮਹਾਰਾਜ ਚੌਥੇ ਪਾਤਸ਼ਾਹ ਦੇ ਬਚਨਾਂ ਦੀ ਕਮਾਈ ਕਰੋ।
ਸਭ ਹਿਲ ਸੋ ਕਹਿ ਧੀਰਜ ਦੀਨ,
ਜਿੱਦਾਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਰਕੇ ਸਾਰੀ ਸੰਗਤ ਨੂੰ ਧੀਰਜ ਦਿੱਤਾ।
ਦੀਨ ਮਨੇ ਬਹੁ ਸ਼ੋਕ ਅਧੀਨ,
ਸਾਰੇ ਸਿੱਖਾਂ ਦੇ ਮਨ ਦੀਨ ਸਨ, ਸ਼ੋਕ ਦੇ ਅਧੀਨ ਸਨ, ਹਿਰਦੇ ਵੈਰਾਗ ਨਾਲ ਭਰੇ ਹੋਏ ਸਨ।
ਸ਼੍ਰੀ ਅਰਜਨ ਮਨ ਮਾਨ ਪ੍ਰਬੀਨ,
ਗੁਰੂ ਅਰਜਨ ਸਾਹਿਬ ਜੀ ਨੇ ਵੀ ਆਪਣੇ ਮਨ ਨੂੰ ਧੀਰਗ ਸਹਿਤ ਕੀਤਾ ਹੈ।
ਉਠਿਓ ਕਪਾਲ ਕਿਰਿਆ ਤਬ ਕੀਨ,
ਸਾਰੀ ਜਿਹੜੀ ਅੰਤਮ ਕਿਰਿਆ ਹੁੰਦੀ ਸੰਸਕਾਰ ਦੀ, ਉਹ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕੀਤੀ ਹੈ।
ਗੁਰ ਸ਼ਰੀਰ ਨੀ ਕੇ ਸੰਸਕਾਰਾ,
ਭਲੀ ਪ੍ਰਕਾਰ ਨਾਲ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਕੀਤਾ ਹੈ।
ਹੇਰ ਬਿਪਾਸਾ ਰੁਚਿਰ ਕਿਨਾਰਾ,
ਬਿਆਸ ਦਰਿਆ ਦੇ ਕੰਢੇ ਤੇ ਮਹਾਰਾਜ ਚੌਥੇ ਪਾਤਸ਼ਾਹ ਦੇ ਪਾਵਨ ਸਰੀਰ ਦਾ ਅੰਗੀਠਾ ਬਣਿਆ।
ਸ਼੍ਰੀ ਅਰਜਨ ਕੋ ਕਰੇ ਅਗਾਰੀ,
ਗੁਰੂ ਅਰਜਨ ਸਾਹਿਬ ਜੀ ਨੂੰ ਸਭ ਤੋਂ ਮੂਹਰੇ ਅੱਗੇ ਕਰਕੇ
ਆਏ ਸ਼ਨਾਨੇ ਨਿਰਮਲ ਬਾਰੀ,
ਆ ਕੇ ਸਭ ਨੇ ਇਸ਼ਨਾਨ ਪਾਨ ਕੀਤੇ ਹਨ।
ਕੇ ਸੰਗ ਤੇ ਲਾਂਝੁਲ ਦੀਨੀ,
ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਜਿੰਨੀ ਗੁਰਮਰਿਆਦਾ ਹੈ, ਉਹ ਮਰਿਆਦਾ ਨਿਭਾਈ ਹੈ ਗੁਰੂ ਅਰਜਨ ਸਾਹਿਬ ਜੀ ਨੇ।
ਪਿਤਕੋ ਨਾਮ ਸਿਮਰ ਬਿਦਕੀਨੀ,
ਔਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਿਮਰ ਕੇ,
ਸਨੈ ਸਨੈ ਸਭ ਹੀ ਪੁਰ ਆਏ,
ਸਹਿਜੇ ਸਹਿਜੇ ਸਾਰੇ ਨਗਰ ਵੱਲ ਵਾਪਸ ਆਏ ਹਨ।
ਬੈਠੇ ਤੀਰ ਬਾਪਿਕਾ ਜਾਏ,
ਔਰ ਬੌਲੀ ਸਾਹਿਬ ਦੇ ਕੰਢੇ ਤੇ ਹੀ ਬੈਠੇ, ਜਿੱਥੇ ਮਹਾਰਾਜ ਜੀ ਦਾ ਅੱਜ ਕੱਲ ਦਰਬਾਰ ਹੈ ਨਾ, ਇੱਥੇ ਗੁਰੂ ਅਮਰਦਾਸ ਸਾਹਿਬ ਦੀਵਾਨ ਸਜਾਉਂਦੇ ਸੀ, ਤੋ ਇੱਥੇ ਗੁਰੂ ਅਰਜਨ ਸਾਹਿਬ ਜੀ ਆਣ ਕੇ ਬੈਠੇ ਹਨ।
ਮਾਨਵ ਕੋ ਸਮੁਦਾਏ ਮਹਾਨਾ,
ਬਹੁਤ ਸਾਰੀ ਸੰਗਤ ਦਾ, ਸਿੱਖਾਂ ਦਾ ਸਮੁਦਾਏ ਚਾਰੇ ਪਾਸੇ ਆ ਬੈਠਾ।
ਸਿਮਰ ਸਿਮਰ ਗੁਰ ਕੇ ਗੁਣ ਨਾਨਾ,
ਔਰ ਸਤਿਗੁਰੂ ਜੀ ਦਾ ਸਿਮਰਨ ਕਰਦੇ ਨੇ, ਮਹਾਰਾਜ ਜੀ ਦੇ ਗੁਣਾਂ ਨੂੰ ਚੇਤੇ ਕਰਦੇ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ, ਜੀਵਾਂ ਦੇ ਭਲੇ ਵਾਸਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਵਡਿਆਈ ਮਿਲੀ। ਤੋ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਣਾਂ ਨੂੰ ਸਿਮਰਦੇ ਗੁਰਸਿੱਖ,
ਸੁਜਸ ਕਰੈ ਬਹੁ ਆਪਸ ਮਹੀਆ,
ਕੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ, ਧੰਨ ਧੰਨ ਕਰੋ, ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ, ਧੰਨ ਧੰਨ ਕਰੋ, ਏਦਾਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਲਾਉਂਦੇ ਹਨ।
ਪਰ ਉਪਕਾਰ ਹੇਤ ਤਨ ਲਹੀਆ,
ਕਹਿੰਦੇ ਪਰ ਉਪਕਾਰ ਵਾਸਤੇ ਸਤਿਗੁਰੂ ਜੀ ਨੇ ਸਰੀਰ ਧਾਰਿਆ ਹੈ। ਗੁਰੂ ਰਾਮਦਾਸ ਸਾਹਿਬ ਕਿਉਂ ਆਏ ਸਰੀਰ ਵਿੱਚ? ਪਰ ਉਪਕਾਰ ਵਾਸਤੇ ਆਏ, ਪਰ ਉਪਕਾਰ ਕਰਨ ਵਾਸਤੇ, ਭਲਾ ਕਰਨ ਵਾਸਤੇ, ਜੀਵਾਂ ਦੀ ਕਲਿਆਣ ਕਰਨ ਵਾਸਤੇ ਆਏ।
ਜਿਮ ਲੋਕਨ ਕੇ ਭਾਗਨ ਕਾਰਨ,
ਜਿਵੇਂ ਲੋਕਾਂ ਦੇ ਚੰਗੇ ਭਾਗਾਂ ਦੇ ਕਾਰਨ,
ਨਭ ਘਨ ਬਿਦ ਤੈ ਤਜ ਜਲ ਧਾਰਨ,
ਆਕਾਸ਼ ਵਿੱਚ ਬੱਦਲ ਆਉਂਦਾ ਤੇ ਉਹ ਮੀਂਹ ਪਾਉਂਦਾ, ਬੱਦਲ ਆਉਂਦੇ ਆ ਤੇ ਮੀਂਹ ਪੈਂਦਾ, ਉਹ ਬੱਦਲ ਪਰਉਪਕਾਰ ਵਾਸਤੇ ਆਉਂਦੇ ਹਨ।
ਸਭ ਕੋ ਹਿਤ ਕਰ ਬਹੁਰ ਸਮਾਵਹਿ,
ਉਹ ਬੱਦਲ ਸਾਰਿਆਂ ਦਾ ਭਲਾ ਕਰਕੇ ਮੀਂਹ ਪਾ ਕੇ ਸਾਰੇ ਪਾਸੇ ਜੀਵਾਂ ਨੂੰ ਸੁੱਖ ਦੇ ਕੇ ਮੁੜ ਕੇ ਫਿਰ ਆਕਾਸ਼ ਚ ਵਿਲੈ ਹੋ ਜਾਂਦੇ ਨੇ। ਪਰਉਪਕਾਰ ਵਾਸਤੇ ਆਉਂਦੇ, ਪਰਉਪਕਾਰ ਕਰਕੇ ਮੁੜ ਕੇ ਫਿਰ ਆਕਾਸ਼ ਵਿੱਚ ਹੀ ਵਿਲੈ ਹੋ ਜਾਂਦੇ ਹਨ।
ਤਿਮ ਸਤਿਗੁਰ ਤਨ ਧਰ ਜਗ ਆਵਹਿ,
ਇਸੇ ਤਰ੍ਹਾਂ ਸਤਿਗੁਰੂ ਜੀ ਜੀਵਾਂ ਦੇ ਭਲੇ ਵਾਸਤੇ ਸਰੀਰ ਧਾਰਨ ਕਰਕੇ ਜਗਤ ਵਿੱਚ ਆਉਂਦੇ ਹਨ।
ਸਿੱਖਿਅਨ ਕੋ ਕਰ ਕੈ ਕਲਿਆਣ,
ਔਰ ਸਿੱਖਾਂ ਦੀ ਕਲਿਆਣ ਕਰਕੇ, ਸਿੱਖਾਂ ਦਾ ਭਲਾ ਕਰਕੇ
ਗਮਨੈ ਬਹੁਰ ਬੈਕੁੰਠ ਸਥਾਨ।
ਮਹਾਰਾਜ ਜੀ ਫਿਰ ਬੈਕੁੰਠ ਨੂੰ ਚਲੇ ਜਾਂਦੇ ਨੇ, ਸੱਚਖੰਡ ਨੂੰ ਚਲੇ ਜਾਂਦੇ ਹਨ।
ਇਤਿਹਾਦਿਕ ਸਿੱਖ ਸਿਆਣੇ ਕਹਿ ਕਹਿ,
ਇੱਦਾਂ ਜਿਹੜੇ ਗੁਰੂ ਕੇ ਸਿਆਣੇ ਸਿੱਖ ਬੈਠੇ ਨੇ ਉਹ ਏਦਾਂ ਗੱਲਾਂ ਕਰ ਰਹੇ ਨੇ, ਬਚਨ ਬਿਲਾਸ ਕਰ ਰਹੇ ਨੇ।
ਸ਼੍ਰੀ ਅਰਜਨ ਕੀ ਦਿਸ਼ ਸਭ ਲਹਿ ਲਹਿ,
ਸਾਰੇ ਗੁਰੂ ਅਰਜਨ ਦੇਵ ਸਾਹਿਬ ਜੀ ਵੱਲ ਤੱਕਦੇ ਹਨ। ਮਹਾਰਾਜ ਗੁਰੂ ਅਰਜਨ ਸਾਹਿਬ ਚੋਂ ਗੁਰੂ ਰਾਮਦਾਸ ਸਾਹਿਬ ਨਜ਼ਰੀ ਆਉਂਦੇ ਆ ਸਿੱਖਾਂ ਨੂੰ ਕਿ ਗੁਰੂ ਰਾਮਦਾਸ ਸਾਹਿਬ ਕੇਵਲ ਸਰੀਰ ਕਰਕੇ ਪਾਸੇ ਹੋਏ ਨੇ, ਜੋਤ ਕਰਕੇ ਤਾਂ ਗੁਰੂ ਅਰਜਨ ਸਾਹਿਬ ਚ ਬਿਰਾਜਮਾਨ ਹਨ। ਮਹਾਰਾਜ ਪੰਜਵੇਂ ਪਾਤਸ਼ਾਹ ਵਿੱਚ ਵਿਦਵਾਨ ਹਨ।
ਭਾਨੀ ਪਰਜਾਈਆਂ ਸੰਗ ਮਿਲ ਮਿਲ,
ਮਾਤਾ ਭਾਨੀ ਜੀ ਆਪਣੀਆਂ ਭਰਜਾਈਆਂ ਨੂੰ ਮਿਲ ਕੇ,
ਅਪਰ ਅਨਿਕ ਆਵਤ ਚੱਲ ਚੱਲ,
ਉਹ ਬੈਠੇ ਨੇ ਹੋਰ ਬਹੁਤ ਸਾਰੀਆਂ ਇਸਤਰੀਆਂ ਮਾਈਆਂ ਬੀਬੀਆਂ ਨਗਰ ਦੀਆਂ, ਉਹ ਮਾਤਾ ਭਾਨੀ ਜੀ ਦੇ ਕੋਲ ਆ ਕੇ ਬੈਠਦੀਆਂ ਹਨ।
ਰੁਦਨ ਕਰਤ ਹੈ ਸਗਰੀ ਪੁਨ ਪੁਨ,
ਬਹੁਤ ਸਾਰੀਆਂ ਇਸਤਰੀਆਂ ਦਾ ਸੁਭਾਅ ਕੋਮਲ ਹੋਣ ਕਰਕੇ ਜਲਦੀ ਰੁਦਨ ਕਰਦੀਆਂ ਹਨ, ਤੇ ਜਿਹੜੀਆਂ ਇਸਤਰੀਆਂ ਆਉਂਦੀਆਂ ਮਾਂ ਭਾਨੀ ਜੀ ਦੇ ਪਾਸ ਬਹਿੰਦੀਆਂ, ਕਈ ਰੁਦਨ ਕਰਦੀਆਂ ਨੇ।
ਬਾਰ ਬਾਰ ਸਤਿਗੁਰ ਕੇ ਗੁਣ ਗੁਣ,
ਸਤਿਗੁਰੂ ਜੀ ਦੇ ਗੁਣਾਂ ਨੂੰ ਯਾਦ ਕਰ ਕਰਕੇ, ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਣਾਂ ਨੂੰ ਚੇਤੇ ਕਰ ਕਰਕੇ ਰੁਦਨ ਕਰਦੀਆਂ ਨੇ।
ਔਰ ਧੀਰਜ ਕੋ ਭਾਨੀ ਧਰ ਧਰ,
ਮਾਤਾ ਭਾਨੀ ਜੀ ਹਿਰਦੇ ਚ ਵੱਡਾ ਭਾਰੀ ਠਰਮਾ ਤੇ ਧੀਰਜ ਧਾਰਨ ਕਰਕੇ,
ਗੁਰਮੂਰਤ ਕੋ ਚਿਤਵਨ ਕਰ ਕਰ,
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਮੂਰਤ ਨੂੰ ਆਪਣੇ ਚਿਤ ਵਿੱਚ ਮਾਤਾ ਭਾਨੀ ਜੀ ਚਿਤਵਦੇ ਹਨ, ਗੁਰਮੂਰਤ ਦਾ ਧਿਆਨ ਆਪਣੇ ਹਿਰਦੇ ਚ ਧਾਰਦੇ ਹਨ।
ਸ਼ਾਂਤਮਤੀ ਕਰਕੇ ਥਿਰ ਸੋਈ,
ਸ਼ਾਂਤ ਮਤ ਕਰਕੇ ਸ਼ਾਂਤਮਤੀ ਧਾਰਨ ਕਰਕੇ ਮਾਤਾ ਜੀ ਬੈਠੇ ਨੇ।
ਪਤ ਕੇ ਧਿਆਨ ਪਰਾਇਣ ਹੋਈ,
ਆਪਣੇ ਪਤੀ ਗੁਰੂ ਰਾਮਦਾਸ ਸਾਹਿਬ ਜੀ ਦੇ ਧਿਆਨ ਪਰਾਇਣ ਹੋ ਕੇ ਬੈਠੇ ਮਾਂ ਭਾਨੀ ਜੀ। ਕਿਹੜੀ ਇਸਤਰੀ ਕੀ ਕਹਿੰਦੀ ਹੈ, ਕੌਣ ਕੀ ਰੁਦਨ ਕਰ ਰਹੀ ਹੈ, ਉਧਰ ਕੋਈ ਧਿਆਨ ਨਹੀਂ। ਮਾਤਾ ਭਾਨੀ ਜੀ ਦਾ ਧਿਆਨ ਗੁਰੂ ਰਾਮਦਾਸ ਸਾਹਿਬ ਜੀ ਦੀ ਮੂਰਤ ਵਿੱਚ ਲੱਗਾ ਹੈ, ਔਰ ਸਤਿਗੁਰਾਂ ਦੇ ਸਰੂਪ ਦੇ ਧਿਆਨ ਦੇ ਪਰਾਇਣ ਹੋ ਕੇ ਬੈਠੇ ਹਨ।
ਇਸਤਰੀ ਪੁਰਖ ਆਏ ਬਹੁ ਤੇਰੇ,
ਬਹੁਤ ਸਾਰੀਆਂ ਇਸਤਰੀਆਂ ਪੁਰਖ ਆਉਂਦੇ ਹਨ ਮਾਤਾ ਭਾਨੀ ਜੀ ਦੇ ਪਾਸ।
ਸ਼੍ਰੀ ਅਰਜਨ ਢਿੱਗ ਬੈਠ ਕਨੇਰੇ,
ਇਧਰ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਵੀ ਬਹੁਤ ਸੰਗਤ ਆ ਰਹੀ ਹੈ।
ਬੰਧਨ ਕਰ ਨਿਜ ਸਦਨ ਸਿਧਾਵੇ ਹੈ,
ਔਰ ਕੁਝ ਸਮਾਂ ਗੁਰਦੇਵ ਦੇ ਪਾਸ ਬੈਠ ਕੇ ਗੁਰੂ ਚਰਨਾਂ ਚ ਬੰਦਨਾ ਕਰਕੇ ਮਹਾਰਾਜ ਜੀ ਦੇ ਕੋਲੋਂ ਵਿਦਾ ਹੋ ਕੇ ਸਿੱਖ ਘਰਾਂ ਨੂੰ ਪਰਤਦੇ ਨੇ।
ਇਸ ਪ੍ਰਕਾਰ ਆਵਹਿ ਇੱਕ ਜਾਵਹਿ,
ਇਸ ਪ੍ਰਕਾਰ ਨਾਲ ਇੱਕ ਆ ਰਹੇ ਨੇ ਸਿੱਖ, ਇੱਕ ਜਾ ਰਹੇ ਨੇ।
ਗ੍ਰਾਮ ਨਗਰ ਜਹ ਜਹ ਸੁਧ ਹੋਈ,
ਜਿਹੜੇ ਜਿਹੜੇ ਗ੍ਰਾਮ ਨਗਰ ਸ਼ਹਿਰ ਖਬਰ ਹੋਈ,
ਸਿੱਖ ਸੰਗਤ ਪਹੁੰਚੈ ਸਭ ਕੋਈ,
ਉਥੋਂ ਉਥੋਂ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ, ਜਿਨ੍ਹਾਂ ਨੂੰ ਪਤਾ ਲੱਗਦਾ ਵੀ ਗੁਰੂ ਰਾਮਦਾਸ ਸਾਹਿਬ ਜੋਤੀ ਜੋਤ ਸਮਾ ਗਏ ਨੇ, ਉਹ ਦੌੜੇ ਆਉਂਦੇ ਗੋਇੰਦਵਾਲ ਸਾਹਿਬ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਮਾਤਾ ਭਾਨੀ ਜੀ ਨੂੰ ਮਿਲਦੇ।
ਮਿਲ ਮਿਲ ਸਗਰੇ ਸਦਨ ਸਿਧਾਏ,
ਔਰ ਮਿਲ ਕੇ ਫਿਰ ਆਪੋ ਆਪਣਿਆਂ ਘਰਾਂ ਨੂੰ ਵਾਪਸ ਪਰਤਦੇ ਹਨ।
ਗੋਇੰਦਵਾਲ ਪੀਰ ਸਮੁਦਾਏ,
ਖਾਲਸਾ ਜੀ ਸ੍ਰੀ ਗੋਇੰਦਵਾਲ ਸਾਹਿਬ ਬੜੀ ਭੀੜ ਹੋਈ, ਬੜਾ ਵੱਡਾ ਭਾਰੀ ਇਕੱਠ ਹੋਇਆ ਹੈ ਸੰਗਤ ਦਾ।
ਦਿਓ ਸਤੀਨ ਇਸ ਰੀਤ ਬਿਤਾਏ,
ਇਸੇ ਤਰ੍ਹਾਂ ਗੁਰੂ ਖਾਲਸਾ ਜੀ ਤਿੰਨ ਦਿਨ ਬੀਤ ਗਏ।
ਸ਼ਬਦ ਕੀਰਤਨ ਹੋਇ ਅਧਿਕਾਏ,
ਰੋਜ਼ ਸੁਬਹ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਦੁਪਹਿਰ ਤਾਈ ਕੀਰਤਨ ਹੁੰਦਾ ਰਹਿੰਦਾ ਹੈ, ਸ਼ਬਦ ਕੀਰਤਨ ਦੇ ਪ੍ਰਵਾਹ ਚੱਲਦੇ ਰਹਿੰਦੇ, ਸੰਧਿਆ ਵੇਲੇ ਵੀ ਦੀਵਾਨ ਸੱਜ ਜਾਂਦਾ ਔਰ ਗੁਰਬਾਣੀ ਦਾ ਕੀਰਤਨ ਹੁੰਦਾ ਹੈ।
ਵਿੱਚ ਮੋਹਰੀ ਬ੍ਰਿਧ ਆਦਿਕ ਗਨ,
ਔਰ ਕੀਰਤਨ ਦੇ ਦੀਵਾਨ ਵਿੱਚ ਬਾਬਾ ਮੋਹਰੀ ਜੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਸਿੱਖ ਬੈਠਦੇ ਹਨ।
ਬੈਠਤ ਹੈ ਕਰ ਸ਼੍ਰੀ ਅਰਜਨ,
ਗੁਰੂ ਅਰਜਨ ਸਾਹਿਬ ਜੀ ਸਜਦੇ ਨੇ, ਵੈਰਾਗਮਈ ਗੁਰਬਾਣੀ ਦਾ ਕੀਰਤਨ ਹੁੰਦਾ, ਬਾਬਾ ਆਇਆ ਹੈ ਉੱਠ ਚੱਲਣਾ, ਉਹ ਜਗ ਝੂਠ ਪਸਾਰੋ ਵਾ, ਵੈਰਾਗਮਈ ਗੁਰਬਾਣੀ ਦਾ ਕੀਰਤਨ ਗਾਇਨ ਹੁੰਦਾ ਹੈ।
ਦੋਹਰਾ ਸੋ ਰਹਿ ਸੱਥ ਅਠਤੀਸ ਮਹਿ ਪਾਵਸ ਪਾਦਰੋ ਮਾਸ,
ਖਾਲਸਾ ਜੀ ਸੋ 1638 ਸੰਮਤ ਬਿਕਰਮੀ ਵਿੱਚ ਭਾਦਰੋਂ ਦਾ ਮਹੀਨਾ ਹੈ। ਭਾਦਰੋਂ ਦਾ ਮਹੀਨਾ ਪਾਵਸ ਰੁੱਤ ਦਾ, ਯਾਨੀ ਕਿ ਵਰਖਾ ਦੀ ਰੁੱਤ ਦਾ ਮਹੀਨਾ, ਸਾਵਣ ਤੇ ਭਾਦਰੋਂ। ਇਹ ਦੋ ਮਹੀਨੇ ਪਾਵਸ ਰੁੱਤ ਦੇ ਨੇ, ਵਰਖਾ ਦੀ ਰੁੱਤ ਦੇ ਨੇ। ਕਹਿੰਦੇ ਵਰਖਾ ਦੀ ਰੁੱਤ ਹੈ, ਭਾਦਰੋਂ ਦਾ ਮਹੀਨਾ ਹੈ, ਔਰ 1638 ਸੰਮਤ ਬਿਕਰਮੀ ਦਾ ਸਾਲ ਹੈ।
ਤੀਜ ਦਿਓਸ ਪਖ ਚੰਦ ਨੋ ਤਜਿਓ ਦੇਹ ਗੁਣ ਰਾਸ।
ਔਰ ਭਾਦਰੋਂ ਸੁਦੀ ਤੀਜ ਵਾਲੇ ਦਿਨ, ਏਕਮ ਵਾਲੇ ਦਿਨ ਗੁਰਗੱਦੀ ਦਿੱਤੀ ਹੈ, ਦੂਜ ਵਾਲੇ ਦਿਨ ਗੋਇੰਦਵਾਲ ਸਾਹਿਬ ਆਏ, ਤੇ ਤੀਜ ਵਾਲੇ ਦਿਨ ਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾ ਗਏ। ਚਾਨਣਾ ਪੱਖ ਸੀ, ਕਿਉਂਕਿ ਸੁਧੀ ਦਾ ਮਤਲਬ ਚਾਨਣਾ ਪੱਖ, ਚਾਨਣੇ ਪੱਖ ਦੀ ਸੁਧੀ ਦੀ ਤੀਜ ਸੀ, ਜਿਸ ਦਿਨ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾਏ ਹਨ।
ਚੌਪਈ ਤਿਸ ਤੇ ਚੌਥੇ ਦਿਨ ਮਿਲ ਸਾਰੇ।
ਤੀਜ ਵਾਲੇ ਦਿਨ ਹੀ ਸੰਸਕਾਰ ਹੋਇਆ, ਤੀਜ ਵਾਲੇ ਦਿਨ ਤੋਂ ਲੈ ਕੇ ਫਿਰ ਚੌਥੇ ਦਿਨ, ਜਦੋਂ ਤਾਈ ਅੰਗੀਠਾ ਪੂਰਾ ਠੰਡਾ ਹੋ ਗਿਆ।
ਰਮਨੇ ਜੈ ਸਤਿਗੁਰ ਸੰਸਕਾਰੇ,
ਜਿੱਥੇ ਮਹਾਰਾਜ ਜੀ ਦਾ ਅੰਗੀਠਾ ਸੀ, ਸੰਸਕਾਰ ਕੀਤਾ ਸੀ, ਉਥੇ ਸੰਗਤ ਚੱਲ ਕੇ ਗਈ।
ਤਿਸ ਥਲ ਭਸਮ ਰਾਸ ਕੋ ਹੇਰੇ,
ਸਪਤਮੀ ਵਾਲਾ ਦਿਨ ਸੀ, ਯਾਨੀ ਕਿ ਤੀਜ ਵਾਲੇ ਦਿਨ ਸੰਸਕਾਰ ਹੋਇਆ ਚਾਰ ਦਿਨ ਬਾਅਦ, ਤੋ ਸਪਤਮੀ ਵਾਲੇ ਦਿਨ ਜਦੋਂ ਉੱਥੇ ਗਏ, ਸਾਰੀ ਉਹ ਰਾਖ ਬਣੀ ਹੋਈ, ਅੰਗੀਠਾ ਸਵਾਹ ਬਣਿਆ ਹੋਇਆ।
ਸ੍ਰੀ ਅਰਜਨ ਲੋਚਨ ਜਲ ਗੇਰੇ,
ਜਾ ਕੇ ਜਦੋਂ ਅੰਗੀਠੇ ਦੇ ਦਰਸ਼ਨ ਕੀਤੇ, ਅੱਜ ਇੱਕ ਵਾਰ ਫੇਰ ਪੰਜਵੇਂ ਪਾਤਸ਼ਾਹ ਦੇ ਨੇਤਰ ਭਰੇ ਹਨ। ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਪ੍ਰੇਮ ਚ ਬਚਨ ਉਚਾਰਦੇ, ਜਿਸ ਪਿਆਰੇ ਸਿਓ ਨੇ ਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨ। ਇਹ ਵਿਰਾਗ ਦੀ ਅਵਸਥਾ ਹੈ।
ਸ੍ਰੀ ਗੁਰ ਪਿਤਾ ਆਸਰਾ ਮੋਰਾ,
ਕਹਿੰਦੇ ਹੇ ਗੁਰੂ ਰਾਮਦਾਸ ਸਾਹਿਬ, ਤੁਸੀਂ ਮੇਰੇ ਆਸਰੇ ਹੋ, ਤੁਸੀਂ ਮੇਰਾ ਆਧਾਰ ਹੋ।
ਦ੍ਰਿਸ਼ਟ ਨਾ ਪਰਤ ਅਬ ਹੈ ਕਿਤ ਓਰਾ,
ਮਹਾਰਾਜ ਜੀ ਆਪ ਜੀ ਦਾ ਪਾਵਨ ਸਰੀਰ ਦ੍ਰਿਸ਼ਟੀ ਨਹੀਂ ਪੈਂਦਾ।
ਰਹਿਓ ਇਕਾਕੀ ਬਿਨ ਅਵਲੰਭਾ,
ਮਹਾਰਾਜ ਇਸ ਵੇਲੇ ਮੈਂ ਇਕਾਂਤ ਵਿੱਚ ਤੁਹਾਡੇ ਤੋਂ ਬਿਨਾਂ ਖੜਾ ਹਾਂ।
ਭਰਾਤਾ ਚਿਤਵਤ ਖੋਟ ਕਦੰਬਾ,
ਉਧਰ ਬਾਬਾ ਪ੍ਰਿਥੀ ਚੰਦ ਜੀ ਹੋਣੀ ਵੱਡੇ ਭਰਾ ਨੇ, ਇਹੋ ਜੇ ਮੋਲ ਚ ਵੱਡੇ ਭਰਾ ਜਿਹੜੇ ਹੁੰਦੇ, ਆਸਰਾ ਹੁੰਦੇ ਛੋਟੇ ਭਰਾਵਾਂ ਦਾ, ਪਰ ਵੱਡਾ ਭਰਾ ਤਾਂ ਮਹਾਰਾਜ ਦੁਸ਼ਮਣ ਬਣਾ ਖੜਿਆ, ਉਹ ਤਾਂ ਵੈਰ ਵਿਰੋਧ ਕਰ ਰਿਹਾ।
ਅਪਰ ਨਰਨ ਸਮ ਕਰਤ ਬਿਰਲਾ ਪਾ,
ਇਹ ਤਾਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਦੋ ਚਾਰ ਬਚਨ ਕਹੇ।
ਓ ਹਰੀ ਦਿਖਿਓ ਕਰਤ ਸੰਤਾਪਾ,
ਤੇ ਲਾਗੇ ਬਾਬਾ ਮੋਹਰੀ ਜੀ ਖੜੇ ਸਨ।
ਧੀਰਜ ਦਿਓ ਬਾਕ ਮ੍ਰਿਦ ਕਹੇ,
ਕਹਿਣ ਲੱਗੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ, ਓ ਗੁਰੂ ਅਰਜਨ ਸਾਹਿਬ ਜੀ,
ਸਤਿਗੁਰ ਪੂਰਨ ਜਹ ਕਹਿ ਅਹੇ,
ਮਹਾਰਾਜ ਗੁਰੂ ਰਾਮਦਾਸ ਸਾਹਿਬ ਤਾਂ ਤੁਹਾਡੇ ਚ ਬਿਰਾਜਮਾਨ ਨੇ, ਉਹ ਤਾਂ ਜਾਂ ਕਾਂ ਹਰ ਥਾਂ ਤੇ ਵਿਆਪਕ ਨੇ, ਹਰ ਜ਼ਰਰੇ ਵਿੱਚ ਹਰ ਕਣ ਵਿੱਚ ਰਹਿੰਦੇ ਹਨ।
ਧਰ ਸ਼ਰਧਾ ਚਿਤਵੈ ਜਹਿ ਕੋਈ,
ਮਨ ਚ ਸ਼ਰਧਾ ਧਾਰਨ ਕਰਕੇ ਗੁਰੂ ਰਾਮਦਾਸ ਸਾਹਿਬ ਨੂੰ ਜਿੱਥੇ ਵੀ ਕੋਈ ਚਿਤਵਦਾ ਹੈ, ਜਿੱਥੇ ਵੀ ਕੋਈ ਬੈਠਾ ਆਰਾਧਦਾ, ਜਿੱਥੇ ਵੀ ਕੋਈ ਉਹਨਾਂ ਨੂੰ ਸਿਮਰਦਾ ਹੈ,
ਆਨ ਸਹਾਇਕ ਤੇ ਠਾਂ ਹੋਈ,
ਉਸੇ ਥਾਂ ਤੇ ਗੁਰੂ ਰਾਮਦਾਸ ਸਾਹਿਬ ਆ ਕੇ ਸਹਾਇਕ ਹੁੰਦੇ ਆ, ਉਹਦੀ ਮਦਦ ਕਰਦੇ ਆ, ਜਿੱਥੇ ਵੀ ਕੋਈ ਉਹਨਾਂ ਨੂੰ ਆਰਾਧੇ, ਉਹ ਤਾਂ ਹਰ ਜਗ੍ਹਾ ਤੇ ਹਨ, ਹਰ ਥਾਂ ਤੇ ਹਨ।
ਅਪਰ ਨਰਨ ਕੋ ਕਰ ਦਿਖਰਾਵੋ,
ਮਹਾਰਾਜ ਜੀ ਇਹ ਤਾਂ ਆਪ ਜੀ ਹੋਰਨਾਂ ਮਨੁੱਖਾਂ ਨੂੰ ਲੀਲਾ ਕਰਕੇ ਵਿਖਾ ਰਹੇ ਹੋ।
ਸੋ ਸਰੂਪ ਤੁਮ ਆਪ ਕਹਾਵੋ,
ਮਹਾਰਾਜ ਜੀ ਉਹ ਸਰੂਪ ਤਾਂ ਤੁਸੀਂ ਆਪ ਹੀ ਹੋ ਗਏ ਹੋ, ਗੁਰੂ ਰਾਮਦਾਸ ਸਾਹਿਬ ਦਾ ਹੀ ਸਰੂਪ ਹੋ ਆਪ ਜੀ।
ਸਰਬ ਭਾਂਤ ਕੀ ਸ਼ਕਤ ਤਰੰਤੇ,
ਸਰਬ ਪ੍ਰਕਾਰ ਦੀ ਸ਼ਕਤੀ, ਸਰਬ ਪ੍ਰਕਾਰ ਦੀ ਕਲਾ ਤੁਸੀਂ ਆਪਣੇ ਚ ਰੱਖੀ ਹੈ।
ਸਿੱਖਣ ਸਦਾ ਸਹਾਇ ਕਰੰਤੇ,
ਮਹਾਰਾਜ ਤੁਸੀਂ ਹੁਣ ਆਪਣੇ ਸਿੱਖਾਂ ਦੀ ਸਹਾਇਤਾ ਕਰਨੀ ਹੈ, ਪਹਿਲਾਂ ਵੀ ਤੁਸੀਂ ਕਰਦੇ ਸੀ ਚੌਥੇ ਜਾਮੇ ਚ, ਹੁਣ ਪੰਜਵੇਂ ਜਾਮੇ ਚ ਵੀ ਤੁਸਾਂ ਨੇ ਆਪਣੇ ਸਿੱਖਾਂ ਨੂੰ, ਸਿੱਖਾਂ ਦੀ ਸਹਾਇਤਾ ਕਰਨੀ ਹੈ।
ਆਦਿਕ ਕਹਿ ਧੀਰਜ ਦੀਨੋ।
ਇਹ ਤਾਂ ਕਹਿ ਕੇ ਬਾਬਾ ਮੋਹਰੀ ਜੀ ਨੇ ਬਚਨ ਕਹੇ,
ਹੁਣ ਮਿਲ ਗੁਰੂ ਫੂਲ ਸਭ ਬੀਨੇ।
ਕਹਿੰਦੇ ਮਹਾਰਾਜ ਜੀ ਦੇ ਸਾਰੇ ਅੰਗੀਠੇ ਦੀ ਸੰਭਾਲ ਕੀਤੀ,
ਸਰਬ ਕਿਰਿਆ ਕਰ ਆਛੀ ਭਾਂਤ,
ਔਰ ਸਾਰਾ ਅੰਗੀਠਾ ਇਕੱਠਾ ਕਰਕੇ ਜਲ ਪ੍ਰਵਾਹ ਕੀਤਾ, ਸਾਰੀ ਕਿਰਿਆ ਕੀਤੀ।
ਆਏ ਪੁਰ ਕਹਿ ਜਸ ਅਵਦਾਤ,
ਔਰ ਗਰੀਬ ਨਵਾਜ ਸਾਹਿਬ ਜੀ ਵਾਪਸ ਨਗਰ ਵਿਚ ਆਏ ਹਨ।
ਸ੍ਰੀ ਅੰਮ੍ਰਿਤਸਰ ਕੋ ਨਰ ਗਯੋ,
ਔਰ ਇੱਕ ਸੇਵਾਦਾਰ ਸ੍ਰੀ ਅੰਮ੍ਰਿਤਸਰ ਸਾਹਿਬ ਗਿਆ।
ਪ੍ਰਿਥੀਏ ਸਭ ਬਿਰਤਾਂਤ ਸੁਣ ਲਯੋ,
ਔਰ ਬਾਬੇ ਪ੍ਰਿਥੀ ਚੰਦ ਨੂੰ ਖਬਰ ਦਿੱਤੀ, ਬਾਬਾ ਜੀ ਤੁਹਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਸੱਚਖੰਡ ਗਮਨ ਕਰ ਗਏ ਨੇ। ਬਾਬੇ ਪ੍ਰਿਥੀ ਚੰਦ ਨੇ ਸੁਣਿਆ,
ਇੱਕ ਨਿਸ ਬਸ ਕਹਿ ਗੋਇੰਦਵਾਲ,
ਗੁਰੂ ਰਾਮਦਾਸ ਸਾਹਿਬ ਜੀ ਇੱਕ ਰਾਤ ਸ੍ਰੀ ਗੋਇੰਦਵਾਲ ਸਾਹਿਬ ਰਹੇ ਨੇ।
ਤਜ ਤਨ ਗਏ ਪੇਗੁੰਠ ਕਿਰਪਾਲ,
ਔਰ ਤੀਜ ਵਾਲੇ ਦਿਨ ਸਤਿਗੁਰੂ ਜੀ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ ਨੇ।
ਸ੍ਰੀ ਅਰਜਨ ਕਰ ਨਿਜ ਸੰਸਕਾਰੇ,
ਔਰ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦਾ ਸੰਸਕਾਰ ਆਪ ਆਪਣੇ ਹੱਥੀ ਕੀਤਾ।
ਅਪਰ ਕਿਰਿਆ ਕੀ ਨ ਸਹਿਤ ਧਾਰ,
ਬਾਕੀ ਜਿਤਨੀ ਅੰਤਮ ਕਿਰਿਆ ਹੁੰਦੀ ਉਹ ਪੰਜਵੇਂ ਪਾਤਸ਼ਾਹ ਨੇ ਪ੍ਰੇਮ ਸਹਿਤ ਕੀਤੀ ਹੈ।
ਚਿੱਤ ਚਟਪਟੀ ਸੁਨਤ ਹੋਏ ਆਈ,
ਇਧਰ ਜਦੋਂ ਪ੍ਰਿਥੀਏ ਨੇ ਸੁਣਿਆ, ਇਹਨੂੰ ਪਿਤਾ ਜੀ ਦੇ ਸੱਚਖੰਡ ਜਾਣ ਦਾ ਦੁੱਖ ਨਹੀਂ ਹੋਇਆ, ਇਸ ਗੱਲ ਦਾ ਦੁੱਖ ਹੋਇਆ ਵੀ ਗੁਰੂ ਅਰਜਨ ਸਾਹਿਬ ਆਗੂ ਬਣ ਗਏ ਨੇ, ਸਾਰੇ ਕੰਮ ਚ ਮੂਹਰੇ ਹੋ ਗਏ ਨੇ, ਮੈਂ ਕਿਵੇਂ ਪਿੱਛੇ ਰਹਿ ਗਿਆ। ਮਨ ਚ ਇਕਦਮ ਚਟਪਟੀ ਜੀ ਲੱਗ ਗਈ,
ਚੜਿਓ ਤੁਰੰਗ ਪੰਥ ਪਗ ਪਾਈ,
ਇਕਦਮ ਜਿਵੇਂ ਕੋਈ ਮੱਛੀ ਨੀ ਤੜਫਦੀ ਹੁੰਦੀ, ਏਦਾਂ ਇਹਦਾ ਹਿਰਦਾ ਤੜਫਿਆ ਦੁੱਖ ਦੇ ਨਾਲ। ਗੁਰੂ ਸਾਹਿਬ ਦੇ ਸੱਚਖੰਡ ਜਾਣ ਦਾ ਦੁੱਖ ਨਹੀਂ, ਇਸ ਗੱਲ ਦਾ ਦੁੱਖ ਹੈ ਵੀ ਕਿਤੇ ਉਹਦੇ ਸਿਰ ਤੇ ਨਾ ਪੱਗ ਬੰਨ ਦੇਣ ਪਿਓ ਦੀ। ਤੇ ਇਕਦਮ ਘੋੜੇ ਤੇ ਸਵਾਰ ਹੋ ਕੇ ਚੱਲ ਪਿਆ ਅੰਮ੍ਰਿਤਸਰ ਸਾਹਿਬ ਤੋਂ।
ਕਰਮੋ ਆਦਿਕ ਕੀ ਕਰ ਤਿਆਰੀ,
ਉਧਰ ਕਰਮੋ ਨੇ ਕਰਮੋ ਨੂੰ ਕਿਹਾ ਵੀ ਤੂੰ ਵੀ ਤਿਆਰੀ ਕਰ ਲੈ ਚੱਲਣ ਦੀ।
ਗਮਨੀ ਮਾਰਗ ਸਕਲ ਪਿਛਾਰੀ,
ਬੀਬੀ ਕਰਮੋ ਪਿੱਛੋਂ ਆਉਂਦੀ ਰਹੀ, ਇਹ ਪਹਿਲਾਂ ਹੀ ਘੋੜੇ ਤੇ ਸਵਾਰ ਹੋ ਕੇ ਅੱਗੇ ਨਿਕਲ ਗਿਆ।
ਗੋਇੰਦਵਾਲ ਪਹੁੰਚਿਓ ਆਈ,
ਸ੍ਰੀ ਗੋਇੰਦਵਾਲ ਸਾਹਿਬ ਆ ਕੇ ਪਹੁੰਚਿਆ ਪ੍ਰਿਥੀ ਚੰਦ।
ਦੇਖੇ ਲੋਕ ਮਿਲੇ ਸਮੁਦਾਈ,
ਅੱਗੇ ਵੇਖਿਆ ਬਹੁਤ ਸਾਰੀ ਸੰਗਤ ਇਕੱਤਰ ਹੋਈ ਬੈਠੀ ਹੈ।
ਮਹਾਦੇਵ ਹੈ ਸੰਗ ਸੋ ਆਇਓ,
ਬਾਬਾ ਮਹਾਦੇਵ ਜੀ ਵੀ ਨਾਲ ਆਏ ਹਨ।
ਉਤਰੇ ਵੈਰ ਨੀਰ ਦ੍ਰਿਗ ਛਾਇਓ,
ਤੇ ਆਏ ਬਾਹਰ ਉਤਰੇ ਤੇ ਨੇਤਰਾਂ ਚੋ ਜਲ ਆਇਆ।
ਹਲ ਤੇ ਰੋਧਤ ਕ੍ਰੋਧ ਬਧਾਇਓ,
ਬਾਬੇ ਮਹਾਦੇਵ ਦੇ ਨੇਤਰਾਂ ਚ ਜਿਹੜਾ ਜਲ ਹੈ ਉਹ ਤਾਂ ਹੈ ਪਿਤਾ ਦੇ ਵਿਰਾਗ ਦਾ। ਪ੍ਰਿਥੀ ਚੰਦ ਦੀਆਂ ਅੱਖਾਂ ਚ ਜਿਹੜਾ ਪਾਣੀ ਹੈ ਉਹ ਕ੍ਰੋਧ ਦੇ ਵਿੱਚ ਛਲ ਦਾ ਵਰਤਾਵਾ ਹੈ, ਉਹ ਛਲ ਤੇ ਕਪਟ ਤੇ ਫਰੇਬ ਦੇ ਨਾਲ ਭਰੇ ਹੋਏ ਨੇ ਨੇਤਰ ਪ੍ਰਿਥੀ ਚੰਦ ਦੇ।
ਸਭੇ ਨੇ ਸੁਣਾਵਤ ਊਚ ਅਲਾਇਓ,
ਤੇ ਗੁੱਸੇ ਵਿੱਚ ਨਾਲੇ ਰੋਂਦਾ ਹੈ ਤੇ ਉੱਚੀ ਸੁਣਾ ਕੇ ਸੰਗਤ ਨੂੰ ਬੋਲਦਾ ਹੈ।
ਗੁਰਤਾ ਤਿਲਕ ਭਲੋ ਇਨ ਪਾਇਓ,
ਕਹਿੰਦੇ ਚੰਗਾ ਗੁਰਤਾ ਗੱਦੀ ਦਾ ਤਿਲਕ ਇਹਨੇ ਪ੍ਰਾਪਤ ਕੀਤਾ। ਗੁਰੂ ਅਰਜਨ ਸਾਹਿਬ ਬਾਬਤ ਕਹਿੰਦਾ ਹੈ, ਕਹਿੰਦਾ ਚੰਗਾ ਇਹਨੇ ਗੁਰਤਾ ਗੱਦੀ ਦਾ ਤਿਲਕ ਪ੍ਰਾਪਤ ਕੀਤਾ ਹੈ।
ਦੋ ਦਿਨ ਬਿਤੇ ਨਾ ਬਿਸਕੋ ਖਵਾਇਓ,
ਕਹਿੰਦਾ ਦੋ ਦਿਨ ਨੀ ਲੰਘੇ ਇਹਨੇ ਮੇਰੇ ਪਿਓ ਨੂੰ ਜ਼ਹਿਰ ਦੇ ਕੇ ਮਾਰਿਆ ਹੋਣਾ। ਇੱਥੋਂ ਤੱਕ ਬੋਲਿਆ ਪ੍ਰਿਥੀ ਚੰਦ, ਕਹਿੰਦਾ ਚੰਗਾ ਇਹਨੇ ਗੁਰਤਾ ਗੱਦੀ ਦਾ ਤਿਲਕ ਪ੍ਰਾਪਤ ਕੀਤਾ, ਕੁਝ ਨਹੀਂ ਸੀ ਵਿਗੜਿਆ, ਮੇਰੇ ਪਿਤਾ ਜੀ ਚੰਗੇ ਭਲੇ ਸਨ, ਜ਼ਰੂਰ ਇਹਨੇ ਬਿਸ ਦੇ ਕੇ ਜ਼ਹਿਰ ਦੇ ਕੇ ਮਾਰਿਆ ਹੈ।
ਪੁਜਵਾਵਨ ਕੋ ਲਾਲਚ ਕਰਕੇ,
ਆਪਣੀ ਪੂਜਾ ਦਾ ਲਾਲਚ ਕਰਕੇ। ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਬਾਬਤ ਇੱਕ ਵਿਦਵਾਨ ਨੇ ਬੜਾ ਸੁੰਦਰ ਕਥਨ ਕੀਤਾ ਹੈ, ਕਹਿੰਦਾ ਪ੍ਰਿਥੀ ਚੰਦ ਤੱਤਾ, ਪ੍ਰਿਥੀ ਚੰਦ ਤੱਤਾ, ਚੰਦੂ ਤੱਤਾ, ਜਹਾਂਗੀਰ ਤੱਤਾ, ਔਰ ਲੋਹ ਤਪਦੀ ਹੋਈ ਤੱਤੀ, ਉਬਲਦੀ ਦੇਗ ਦਾ ਪਾਣੀ ਤੱਤਾ, ਬਲਦਾ ਹੋਇਆ ਰੇਤ ਤੱਤਾ, ਮੁਰਤਜਾ ਖਾਨ ਤੱਤਾ, ਸ਼ੇਖ ਅਹਿਮਦ ਸਰੰਦੀ ਤੱਤਾ। ਪਰ ਧੰਨ ਨੇ ਗੁਰੂ ਅਰਜਨ ਸਾਹਿਬ ਜਿਨ੍ਹਾਂ ਦਾ ਹਿਰਦਾ ਠੰਡਾ ਠਾਰ ਤੇ ਸ਼ੀਤਲ ਰਿਹਾ ਹੈ।
ਸਤਿ ਸ੍ਰੀ ਅਕਾਲ।
ਪ੍ਰਿਥੀ ਚੰਦ ਨੇ ਕੁਝ ਘੱਟ ਨਹੀਂ ਕੀਤੀ, ਆਉਂਦਿਆਂ ਹੀ ਸਿੱਧਾ ਬੋਲਿਆ, ਕੈਸੇ ਇਹ ਬੋਲ ਹੋਣਗੇ, ਗੁਰੂ ਅਰਜਨ ਸਾਹਿਬ ਦੇ ਕੰਨੀ ਪਏ ਹਨ। ਕਹਿੰਦਾ ਇਹਨੇ ਜ਼ਹਿਰ ਦੇ ਕੇ ਮਾਰ ਦਿੱਤਾ ਮੇਰੇ ਪਿਤਾ ਨੂੰ, ਚੰਗੇ ਭਲੇ ਸਨ, ਹਾਲੇ ਦੋ ਦਿਨ ਨਹੀਂ ਸੀ ਹੋਏ ਗੁਰਤਾ ਦਿੱਤੀ ਨੂੰ।
ਮਾਰਿਓ ਪਿਤਾ ਕਪਟ ਕੋ ਧਰ ਕੇ,
ਇਹਨੇ ਕੋਈ ਕਪਟ ਕਰਕੇ ਛਲ ਕਰਕੇ ਮੇਰੇ ਪਿਤਾ ਨੂੰ ਮਾਰਿਆ ਹੈ।
ਇਸ ਬਿਦ ਤੇ ਨਾ ਗੁਰ ਬਣ ਜਾਏ ਹੈ,
ਕਹਿੰਦੇ ਏਦਾਂ ਨੀ ਤੂੰ ਗੁਰੂ ਬਣ ਸਕਦਾ, ਏਦਾਂ ਬੋਲਿਆ ਪ੍ਰਿਥੀਆ। ਕਹਿੰਦਾ ਇਸ ਤਰ੍ਹਾਂ ਨਹੀਂ ਤੈਨੂੰ ਮੈਂ ਗੁਰੂ ਬਣਨ ਦਿੰਦਾ।
ਘੋਰ ਪਾਪ ਕੋ ਫਲ ਇਹੋ ਪੈ ਹੈ,
ਇਹ ਜਿਹੜਾ ਘੋਰ ਪਾਪ ਤੈਂ ਕੀਤਾ ਇਹਦਾ ਫਲ ਤੈਨੂੰ ਭੋਗਣਾ ਪਵੇਗਾ, ਇਹਦਾ ਫਲ ਤੈਨੂੰ ਮੈਂ ਦੇਵਾਂਗਾ।
ਵਸਤ ਪਾਏ ਜੋ ਹੋਏ ਅਧਿਕਾਰੀ,
ਵਸਤੂ ਤਾਂ ਉਹਦੀ ਹੁੰਦੀ ਹੈ ਜਿਹੜਾ ਅਧਿਕਾਰੀ ਹੁੰਦਾ ਹੈ, ਵਸਤੂ ਉਹਦੀ ਹੈ ਜਿਹੜਾ ਅਧਿਕਾਰੀ ਹੈ।
ਇਹੀ ਰੀਤ ਹੈ ਸਕਲ ਮਝਾਰੀ,
ਇਹੀ ਰੀਤ ਹੈ ਸਾਰਿਆਂ ਵਿੱਚ ਕਿ ਅਧਿਕਾਰੀ ਵੱਡਾ ਪੁੱਤਰ ਹੀ ਹੁੰਦਾ। ਇਹੀ ਮਰਿਆਦਾ ਸੰਸਾਰ ਦੇ ਵਿੱਚ, ਕਦੇ ਵੇਖਿਆ ਵੀ ਵੱਡੇ ਨੂੰ ਛੱਡ ਕੇ ਛੋਟੇ ਨੂੰ ਪੱਗ ਬੱਧੀ ਹੋਵੇ?
ਪਿਤ ਅਰੋਗ ਬਲਵਾਨ ਅਛੇਰੇ,
ਮੇਰੇ ਪਿਓ ਨੂੰ ਕੀ ਹੋਇਆ ਸੀ? ਚੰਗੇ ਭਲੇ ਸਨ ਪਿਤਾ ਜੀ, ਅਰੋਗ ਸਨ, ਬਲਵਾਨ ਸਰੀਰ ਸੀ ਉਹਨਾਂ ਦਾ।
ਅਤ ਪ੍ਰਸੰਨ ਮਨ ਤਨ ਤਿਸ ਬੇਰੇ,
ਤਨ ਮਨ ਕਰਕੇ ਅਤ ਪ੍ਰਸੰਨ ਸਨ।
ਆਵਤ ਇੱਕ ਦਿਨ ਮੈਂ ਕਿਆ ਹੋਇਓ,
ਹਾਲੇ ਇੱਕ ਦਿਨ ਚ ਇੱਥੇ ਆ ਕੇ ਕੀ ਹੋ ਗਿਆ ਉਹਨਾਂ ਨੂੰ? ਦੂਜ ਵਾਲੇ ਦਿਨ ਆਏ, ਤੀਜ ਵਾਲੇ ਦਿਨ ਉਹ ਸਰੀਰ ਤਿਆਗ ਗਏ, ਇੱਕ ਦਿਨ ਚ ਇੱਥੇ ਆ ਕੇ ਉਹਨਾਂ ਨੂੰ ਕੀ ਹੋ ਗਿਆ?
ਵਿਖ ਬਿਨ ਮ੍ਰਿਤ ਕਾਰਨ ਨਹਿ ਕੋਇਓ,
ਕਹਿੰਦਾ ਮੈਨੂੰ ਨੀ ਕੋਈ ਹੋਰ ਕਾਰਨ ਲੱਗਦਾ, ਬਸ ਇਹੀ ਕਾਰਨ ਹੈ ਵੀ ਜ਼ਰੂਰ ਇਹਨੇ ਉਹਨਾਂ ਨੂੰ ਜ਼ਹਿਰ ਦਿੱਤਾ ਹੈ, ਉਹਨਾਂ ਨੂੰ ਵਿਖ ਦੇ ਕੇ ਹੀ ਮਾਰਿਆ ਹੋਵੇਗਾ।
ਹਿਰਦਿਆਦਿਕ ਪੱਖੀ ਇਸ ਭਏ,
ਆ ਬਾਬਾ ਬੁੱਢਾ ਸਭ ਤੋਂ ਪਹਿਲਾਂ ਹਮਾਇਤੀ ਹੈ ਇਹਨਾਂ ਦਾ, ਇਹ ਨਾਲ ਹੈ, ਇਹਨਾਂ ਦੇ ਹਿੱਸੇਦਾਰ ਹੈ।
ਕਿਸ ਕੋ ਤਰਾਸ ਨਹੀਂ ਮਨ ਕਏ,
ਕਿਸੇ ਦਾ ਮਨ ਚ ਤਰਾਸ ਨਹੀਂ ਕੀਤਾ ਇਹਨਾਂ, ਕਿਸੇ ਦਾ ਮਨ ਚ ਇਹਨਾਂ ਨੇ ਡਰ ਨਹੀਂ ਰੱਖਿਆ। ਸਭ ਤੋਂ ਵੱਡਾ ਹਮਾਇਤੀ ਬਾਬਾ ਬੁੱਢਾ ਬਣਿਆ ਇਹਨਾਂ ਦਾ।
ਤਬੈ ਮੋਹਰੀ ਨੇ ਕਹਿਓ,
ਜਦੋਂ ਪ੍ਰਿਥੀ ਚੰਦ ਇਹ ਗੱਲਾਂ ਬੋਲ ਰਿਹਾ ਸੀ ਨਾ, ਤੇ ਬਾਬਾ ਮੋਹਰੀ ਜੀ ਬੈਠੇ, ਉਹ ਮਾਮਾ ਜੀ ਨੇ ਰਿਸ਼ਤੇ ਚ ਸਕੇ, ਬਾਬਾ ਮੋਹਰੀ ਜੀ ਬੋਲੇ,
ਕਾਰਨ ਬਿਨਾ ਕ੍ਰੋਧ ਕਿਮ ਲਹਿਓ,
ਕਹਿੰਦੇ ਉਹ ਪ੍ਰਿਥੀਏ ਕਾਰਨ ਬਿਨਾ ਕਾਰਨ ਤੋਂ ਕ੍ਰੋਧ ਕਰਦਾ ਹੈ।
ਮਿਲੋ ਸਬਿਨ ਮੈਂ ਮ੍ਰਿਦਲੇ ਉਚਾਰ,
ਇੱਥੇ ਬਹਿ ਕੇ ਸਾਰਿਆਂ ਨਾਲ ਮਿਲ ਕੇ ਮਿੱਠਾ ਬੋਲ, ਇੱਥੇ ਤੇਰੇ ਸਾਰੇ ਸੰਬੰਧੀ ਬੈਠੇ ਨੇ, ਦੁਸ਼ਮਣ ਨਹੀਂ ਬੈਠੇ, ਪ੍ਰੇਮ ਨਾਲ ਗੱਲ ਕਰ।
ਹੋਹੇ ਇਕਾਕੀ ਕਰ ਲਿਓ ਹਾਰ,
ਤੇ ਜਦੋਂ ਲੜਾਈ ਕਰਨੀ ਆ ਕੱਲਾ ਬਹਿ ਕੇ, ਕਿਤੇ ਘਰ ਦਾ ਝਗੜਾ ਭਰਾ ਨਾਲ ਬਹਿ ਕੇ ਕਮਰੇ ਚ ਲੜ ਲਈ, ਇੱਥੇ ਸਾਰੀ ਸੰਗਤ ਦੇ ਵਿੱਚ ਸਾਰੇ ਸਿੱਖਾਂ ਦੇ ਵਿੱਚ ਰੌਲਾ ਪਾਉਣ ਦਾ ਕੀ ਮਤਲਬ ਹੈ ਬਈ? ਹਾਂਜੀ,
ਮਧੁਰ ਬਾਕ ਤੇ ਵਰਜਨ ਕਰਿਓ,
ਬਾਬੇ ਮੋਹਰੀ ਨੇ ਏਦਾਂ ਵਰਜਿਆ,
ਤ੍ਰਿਗ ਜਲ ਧਰਿਓ ਕਪਟ ਕੋ ਭਰਿਓ,
ਹੁਣ ਅੱਖਾਂ ਚ ਇਹਦੇ ਪਾਣੀ ਵਗਦਾ ਤੇ ਮਨ ਇਹਦਾ ਕਪਟ ਦੇ ਨਾਲ ਭਰਿਆ ਹੋਇਆ।
ਮਹਾਦੇਵ ਨੇ ਪੁਨ ਸਮਝਾਇਓ,
ਕੋਲੋਂ ਬਾਬਾ ਮਹਾਦੇਵ ਜੀ ਫਿਰ ਬੋਲੇ,
ਉਚਿਤ ਬੋਲ ਬੋ ਤੁਜ ਬਨ ਆਇਓ।
ਬਾਬੇ ਮਹਾਦੇਵ ਨੇ ਆਖਿਆ, ਵੀਰ ਬਾਬੇ ਪ੍ਰਿਥੀ ਚੰਦ ਨੂੰ ਵੱਡਾ ਭਰਾ ਸੀ ਨਾ, ਆਖਿਆ ਭਰਾ ਜੀ ਯੋਗ ਬੋਲ ਬੋਲੋ, ਏਦਾਂ ਦੀਆਂ ਗੱਲਾਂ ਨੀ ਤੁਹਾਨੂੰ ਸੋਭਦੀਆਂ ਜੋ ਤੁਸੀਂ ਕਰਦੇ ਹੋ।
ਦੂਰ ਦੂਰ ਕੇ ਨਰ ਸੁਣ ਕਰਕੇ,
ਦੇਖੋ ਕਿੰਨੀ ਦੂਰੋਂ ਦੂਰੋਂ ਸੰਗਤ ਆਈ ਹੈ, ਜਦੋਂ ਇਹ ਸੁਣਨਗੇ
ਕਿਆ ਕਹੇ ਹੈ ਤੁਮ ਬਾਕ ਸਿਮਰ ਕੈ,
ਤੇਰੀਆਂ ਗੱਲਾਂ ਸੁਣ ਕੇ ਕੀ ਕਹਿਣਗੇ ਭਲਾ ਹੈ ਜਦੋਂ ਜਾਣਗੇ? ਤੂੰ ਆਪਣੀ ਇੱਜ਼ਤ ਆਪ ਕਿਉਂ ਘਟਾਉਣਾ, ਇਹ ਤੂੰ ਬੋਲ ਵੇਹੋ ਜੇ ਬੋਲ ਕੇ, ਗੁਰੂ ਅਰਜਨ ਸਾਹਿਬ ਦੀ ਸ਼ਾਨ ਚ ਨੀ ਫਰਕ ਪੈਣਾ, ਉਹਨਾਂ ਨੂੰ ਗੁਰੂ ਸਾਹਿਬ ਨੇ ਆਪ ਗੁਰੂ ਬਣਾ ਦਿੱਤਾ, ਤੂੰ ਇਹੋ ਜੇ ਬੋਲ ਬੋਲ ਕੇ ਤੂੰ ਆਪਣੀ ਇੱਜ਼ਤ ਕਿਉਂ ਘਟਾਉਣਾ? ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਈ ਹੈ, ਇਹ ਸੁਣ ਕੇ ਜਦੋਂ ਜਾਣਗੇ ਤੇਰੇ ਬਾਰੇ ਕੀ ਗੱਲਾਂ ਕਰਨਗੇ?
ਸ਼੍ਰੀ ਅਰਜਨ ਸੁਣ ਤੂਸ਼ਣ ਠਾਨੀ,
ਗੁਰੂ ਅਰਜਨ ਸਾਹਿਬ ਨੇ ਕੁਝ ਬੋਲੇ, ਧੰਨ ਜਗਰਾ ਮਹਾਰਾਜ ਪੰਜਵੇਂ ਪਾਤਸ਼ਾਹ ਦਾ, ਜੇ ਇਹੋ ਜਿਹਾ ਕਬੂਲ ਬੋਲਿਆ ਵੀ ਸੁਣਨ ਵਾਲੇ ਦੀ ਛਾਤੀ ਪਾੜ ਜਾਏ, ਵੀ ਇਹਨੇ ਪਿਓ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ, ਇੱਥੋਂ ਤੱਕ ਇਹ ਬੋਲ ਇੱਕ ਛੋਟਾ ਕਬੂਲ ਨਹੀਂ ਸੀ, ਪਰ ਬਲਿਆਰ ਗੁਰੂ ਅਰਜਨ ਸਾਹਿਬ ਦਾ ਅੰਦਰ ਇੰਨਾ ਧੀਰਜ, ਇੰਨਾ ਠਰਮਾ ਕਿ ਰੱਬੀ ਰਜਾ ਚ ਰਾਜੀ ਰਹਿ ਕੇ ਕਹਿੰਦੇ ਤੇਰਾ ਕੀ ਆ ਮਿੱਠਾ ਲੱਗਾ, ਇਹ ਧੀਰਜ ਸੀ ਗੁਰੂ ਅਰਜਨ ਸਾਹਿਬ ਦੇ ਅੰਦਰ ਦਾ। ਹਾਂਜੀ,
ਉਰ ਸ਼ੀਤਲ ਨਿਤ ਆਤਮ ਗਿਆਨੀ,
ਕਿਉਂਕਿ ਆਤਮਾ ਦੇ ਗਿਆਨੀ ਦਾ ਹਿਰਦਾ ਸਦਾ ਸ਼ੀਤਲ ਰਹਿੰਦਾ ਹੈ, ਮਹਾਰਾਜ ਜੀ ਦਾ ਹਿਰਦਾ ਸ਼ੀਤਲ ਹੈ।
ਬਹੁ ਲੋਕਨ ਤਿਹ ਕੋ ਸਮਝਾਵਾ,
ਪ੍ਰਿਥੀਏ ਨੂੰ ਹੀ ਸਮਝਾਉਂਦੇ ਆਲੇ ਦੁਆਲੇ ਬੈਠੇ ਲੋਕ,
ਰਹਿਓ ਤਹਾਂ ਬੜ ਚਿੰਤਯੋ ਪਾਵਾ,
ਬੜੀ ਚਿੰਤਾ ਵਿੱਚ ਬੈਠਾ,
ਲੈ ਹੋ ਪਾਗ ਸਬਿਨ ਤੇ ਇਹਾ,
ਸੋਚਦਾ ਵੀ ਹੁਣ ਇੱਥੇ ਰਹਿ ਕੇ ਪੱਗ ਤਾਂ ਮੈਂ ਹੀ ਬੰਨੂ ਸਾਰਿਆਂ ਕੋਲੋਂ ਲੈ ਕੇ, ਪੱਗ ਤਾਂ ਮੈਂ ਹੀ ਬੰਨਾਂਗਾ ਸਿਰ ਤੇ,
ਜਾਂ ਤੇ ਰਹਿਤ ਪਯੋ ਦੁਖ ਮਹਾ,
ਉਦਾਂ ਤਾਂ ਨਹੀਂ ਸੀ ਰਹਿਣਾ ਪਰ ਫਿਰ ਰਹਿ ਗਿਆ, ਕਹਿੰਦਾ ਪੱਗ ਬੰਨਾਂਗਾ ਜਿਸ ਦਿਨ ਮਹਾਰਾਜ ਜੀ ਦਾ ਅਖੀਰਲਾ ਦਿਨ ਭੋਗਦਾ ਹੋਵੇਗਾ, ਉਸ ਦਿਨ ਜਿਹੜੀ ਪੱਗ ਬੰਨੀ ਜਾਣੀ ਆ ਉਹ ਇਹਨਾਂ ਸਾਰਿਆਂ ਕੋਲੋਂ ਲੈ ਕੇ ਮੈਂ ਬੰਨਾਂਗਾ। ਏਦਾਂ ਮਨ ਚ ਠਾਣ ਕੇ ਪ੍ਰਿਥੀਆ ਇੱਥੇ ਠਹਿਰ ਗਿਆ।
ਇਸ ਬਿਦ ਬਸ ਕਹਿ ਗੋਇੰਦਵਾਲ,
ਗੋਇੰਦਵਾਲ ਸਾਹਿਬ ਵਸ ਗਿਆ।
ਦਵਾਦਸ ਦਿਵਸਨ ਕੋ ਤਹ ਟਾਲ,
12 ਕ ਦਿਨ ਬੀਤ ਗਏ।
ਤ੍ਰੋਦਸਵੇਂ ਮੈਂ ਕ੍ਰਿਤ ਸਭ ਕੀਲ,
13ਵੇਂ ਦਿਨ ਕਿਉਂਕਿ 10ਵੇਂ ਦੀ ਮਰਿਆਦਾ ਬਾਅਦ ਚ ਚੱਲੀ ਮਹਾਰਾਜ 6ਵੇਂ ਪਾਤਸ਼ਾਹ ਦੇ ਸਮੇਂ, ਤੋ 13ਵੇਂ ਦਿਨ ਕਹਿੰਦੇ ਉਸ ਵੇਲੇ ਸਾਰਾ ਜਿਹੜੀ ਭੋਗ ਦੀ ਮਰਿਆਦਾ ਹੈ ਉਹ ਕੀਤੀ।
ਜਥਾ ਯੋਗ ਜੈਸੇ ਕਹਿ ਦੀਨ,
ਜਥਾ ਯੋਗ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਦੱਸੀ ਤਿਵੇਂ ਕੀਤੀ।
ਤਬੈ ਮੋਹਰੀ ਮਿਲ ਸੰਗ ਸਭ ਸੰਗ,
ਹੁਣ ਪੱਗ ਬੰਨਣ ਦੀ ਗੱਲ ਆਈ ਤੇ ਪ੍ਰਿਥੀਏ ਨੇ ਜਿਹੜਾ ਕਲੇਸ਼ ਕੀਤਾ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।